ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਜਾਂ ਕਉ ਮੁਸ਼ਕਲ ਅਤ ਬਣੈ ਢੋਈ ਕੋਇ ਨ ਦੇ ਲਾਗੂ ਹੋਏ ਦੁਸ਼ਮਣਾ ਸਾਕ ਬੇਭੱਜ ਖਲੇ ਸਭੋ ਭਜੈ ਆਸਰਾ ਚੁਕੈ ਸਭ ਅਸਰਾ ਚਿਤ ਆਵੈ ਉਸ ਪਾਰ ਬ੍ਰਹਮ ਲਗੈ ਨ ਤੱਤੀ ਵਾਉ ਸਾਹਿਬ ਨਿਤਾਣਿਆ ਕਾ ਤਾਣ ਆਏ ਨ ਜਾਈ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਲੋਕ ਪਰਲੋਕ ਦੇ ਦਾਤੇ ਗੱਦੀ ਤੇ ਬਿਰਾਜਮਾਨ ਅਕਾਲ ਪੁਰਖ ਦੇ ਪ੍ਰਕਾਸ਼ ਦਸ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵੱਲੋਂ ਅਸਥਾਪਨ ਕੀਤੇ ਹੋਏ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਗੁਰ ਸ਼ਬਦ ਦੀ ਕਥਾ ਵਿਚ ਅੱਜ 70 ਅੰਗ ਤੇ ਪੰਜਵ ਪਾਤਸ਼ਾਹ ਉਨ੍ਹਾਂ ਦੀ ਬਾਣੀ ਵਿਚਾਰੀ ਜਾਏਗੀ। ਇਸ ਅਸ਼ਟਪਦੀ ਵਿਚ ਸੱਚੇ ਪਾਤਸ਼ਾਹ ਜੀ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਮਤਿ ਦੇ ਉਸ ਮਹਾਨ ਸਿਧਾਂਤ ਨੂੰ ਦੋ ਗੱਲਾਂ ਨੂੰ ਮੁੱਖ ਤੌਰ ਤੇ ਕਿਹਾ। ਇਕ ਤੇ ਚੇਤੇ ਵਿਚ ਰੱਬ ਆਉਣਾ ਬੜਾ ਜ਼ਰੂਰੀ ਹੈ। ਜੇ ਚਿੱਤ ਵਿਚ ਪਰਮਾਤਮਾ ਹੈ ਤੇ ਮਨੁੱਖ ਭਾਵੇਂ ਕਿੰਨੀ ਮੁਸ਼ਕਲ ਤੇ ਰੁਕਾਵਟਾਂ ਵਿਚ ਹੈ ਉਹਨੂੰ ਤੱਤੀ ਵਾਰ ਨਹੀਂ ਲੱਗਦੀ। ਜੇ ਚਿੱਤ ਵਿਚ ਨਾਮ ਹੈ, ਮਨੁੱਖ ਕਮਜ਼ੋਰ ਹੈ, ਗਰੀਬ ਹੈ, ਕੰਗਾਲ ਹੈ, ਪਰ ਅੰਦਰ ਦੀ ਬਾਦਸ਼ਾਹੀ ਅੰਦਰ ਨਾਮ ਨਾਲ ਜੁੜਿਆ ਹੋਇਆ ਹੈ, ਉਹ ਮਨੁੱਖ ਬਾਦਸ਼ਾਹ ਹੈ। ਅੰਦਰ ਯਾਦ ਨਾਮ ਦੀ ਲਗਾਤਾਰ ਚੱਲ ਰਹੀ ਹੈ, ਭਾਵੇਂ ਬੰਦਾ ਚਿੰਤਾ ਵਿਚ ਜਿਉਂਦਾ ਤੇ ਦੇਹ ਵੀ ਰੋਗ ਵਿਚ ਵਿਆਪੀ ਹੋਈ ਹੈ। ਗ੍ਰਸਤ ਦੇ ਕੰਮਾਂ ਵਿਚ ਖੁਸ਼ੀਆਂ ਗਮੀਆਂ ਵਿਚ ਫਸਿਆ ਰਹਿੰਦਾ। ਸਾਹਿਬ ਨੇ ਕਿਹਾ ਚਿੱਤ ਵਿਚ ਨਾਮ ਹੈ ਤੇ ਉਹ ਮਨੁੱਖ ਸੀਤਲ ਹੈ, ਠੰਡਾ ਹੈ। ਕੋਈ ਮਨੁੱਖ ਅਵਗਣਾ ਦਾ ਭਰਿਆ ਹੋਵੇ, ਦਿਨ ਰਾਤ ਕਾਮ ਕ੍ਰੋਧ ਤੇ ਕਈ ਪ੍ਰਕਾਰ ਦੇ ਉਹਨੇ ਗੁਨਾਹ ਕੀਤੇ ਨੇ, ਉਸ ਮਨੁੱਖ ਨੂੰ ਪਰਮਾਤਮਾ ਚਿੱਤ ਆ ਜਾਏ ਤੇ ਇਕ ਨਿਮਖ ਵਿਚ ਉਹ ਇਨ੍ਹਾਂ ਪਾਪਾਂ ਨੂੰ ਛੱਡ ਕੇ ਤੇ ਮੁਕਤ ਪਦਾਰਥ ਵਿਚ ਚਲਾ ਜਾਂਦਾ। ਇਹ ਤੇ ਇਕ ਪਾਸਾ ਹੈ ਚਿੱਤ ਆਉਣਾ। ਤੇ ਜੇ ਚਿੱਤ ਵਿਚ ਪਰਮਾਤਮਾ ਦਾ ਨਾਮ ਨਹੀਂ, ਸਾਹਿਬ ਨੇ ਕਿਹਾ 6 ਸ਼ਾਸਤਰ, 27 ਸਿਮਰਤੀਆਂ, 4 ਵੇਦ ਉਹਨੂੰ ਭਾਵੇਂ ਜ਼ੁਬਾਨੀ ਆਉਂਦੇ ਨੇ, ਤਪੀਸਰ ਹੋਵੇ, ਜੋਗੀ ਹੋਵੇ, ਸਾਰੇ ਤੀਰਥ ਨਹਾ ਲੈ, ਛੇ ਕਰਮਾਂ ਤੋਂ ਵੀ ਦੁਗਣੇ ਕਰਮ ਕਰੇ ਪੂਜਾ ਕਰਦਾ ਲੈ ਤੇ ਜੇ ਨਾਮ ਦਾ ਰੰਗ ਨਹੀਂ ਲੱਗਾ ਤੇ ਕਿਸੇ ਲੇਖੇ ਵਿਚ ਨਹੀਂ ਪਿਆ। ਜੇ ਕੋਈ ਮਨੁੱਖ ਸੰਸਾਰ ਦੇ ਤਮਾਸ਼ੀਆਂ ਚਾਵਾਂ ਵਿਚ ਰੰਗਾਂ ਵਿਚ ਸਾਰਾ ਦਿਨ ਖਚਤ ਰਹਿੰਦਾ ਹੈ, ਜੇ ਨਾਮ ਨਹੀਂ ਤੇ ਸੱਪ ਦੀ ਜੂਨੇ ਪਿਆ ਹੋਇਆ, ਧਨਾੜ ਬੜਾ ਹੈ ਤੇ ਆਚਾਰ ਬੜਾ ਉੱਚਾ ਹੈ, ਕੰਮ ਚੰਗੇ ਕਰਦਾ ਹੈ, ਬਰਾਦਰੀ ਵਿਚ ਬੜਾ ਚੰਗਾ ਕਹਿੰਦੇ ਨੇ, ਕਹਿੰਦੇ ਨਾਮ ਚਿੱਤ ਨਹੀਂ ਤੇ ਕਿਸੇ ਕੰਮ ਨਹੀਂ। ਕਹਿਣ ਲੱਗੇ ਕੋਈ ਬੰਦਾ ਤੰਦਰੁਸਤ ਹੈ, ਨਾ ਕਦੀ ਉਹਨੂੰ ਕੋਈ ਬੁਖਾਰ ਚੜਿਆ, ਮੌਤ ਚੇਤੇ ਨਹੀਂ ਆਉਂਦੀ, ਇੰਨੀ ਤਾਕਤ ਤੇ ਪਰਮਾਤਮਾ ਚਿੱਤ ਨਹੀਂ ਆਉਂਦਾ, ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਫਾਹੀ ਸਮਝੋ ਉਹਦੇ ਗਲ ਵਿਚ ਪੈ ਗਈ। ਜੇ ਕਿਰਪਾ ਕਰਕੇ ਸਾਧ ਸੰਗ ਗੁਰੂ ਦੀ ਸੰਗਤ ਮਿਲ ਜਾਏ ਤੇ ਲਗਾਤਾਰ ਚਿੱਤ ਸਿਮਰਨ ਵਿਚ ਜੁੜਿਆ ਰਹੇ, ਉਹ ਮਨੁੱਖ ਮੁਕਤ ਹੋ ਜਾਂਦਾ ਹੈ। ਤੇ ਰਹਾਉ ਦੀ ਤੁਕ ਵਿਚ ਇਸ ਅਸ਼ਟਪਦੀ ਵਿਚ ਕਿਹਾ, ਇਕ ਕਰਮ ਕਰਦਿਆਂ ਕਦੀ ਹੰਕਾਰ ਨਹੀਂ ਹੋਣਾ ਚਾਹੀਦਾ। ਸਿੱਖ ਨੂੰ ਅੰਦਰੋਂ ਹੰਕਾਰ ਰਹਿਤ ਹੋ ਕੇ ਕੋਈ ਵੀ ਕਰਮ ਧਰਮ ਦਾ ਕਰੇ ਤੇ ਉਨ੍ਹਾਂ ਨਿਤਾਣਿਆਂ ਦਾ ਤਾਣ ਗੁਰੂ ਆਪ ਬਣਦਾ। ਇਹ ਮੈਂ ਇਸ ਅਸ਼ਟਪਦੀ ਦੇ ਸੰਖੇਪ ਅਰਥ ਤੁਹਾਡੇ ਨਾਲ ਸਾਂਝੇ ਕੀਤੇ ਨੇ। ਹੁਣ ਪੰਕਤੀਬੱਧ ਜਿਹੜੇ ਅਰਥ ਨੇ ਲੜੀ ਅਨੁਸਾਰ ਉਹ ਆਪਾਂ ਆਰੰਭ ਕਰੀਏ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਾਂ ਕਉ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ। ਇੱਕ ਬੰਦੇ ਨੂੰ ਮੁਸ਼ਕਲਾਂ ਹੀ ਮੁਸ਼ਕਲਾਂ, ਰੁਕਾਵਟਾਂ ਹੀ ਰੁਕਾਵਟਾਂ ਅੱਤ ਦੀਆਂ। ਇੱਕ ਕੰਮ ਠੀਕ ਕਰਦਾ ਦੂਜੀ ਰੁਕਾਵਟ, ਦੂਜੀ ਕਰਦਾ ਤੀਜੀ, ਤੇ ਜੇ ਕਿਸੇ ਦੀ ਢੋਈ ਆਸਰਾ ਲੈਣ ਜਾਂਦਾ ਤੇ ਲੋਕ ਦਰਵਾਜ਼ਾ ਬੰਦ ਕਰ ਲੈਂਦੇ ਨੇ। ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ। ਸਾਰੇ ਜਿਹੜੇ ਦੁਸ਼ਮਣ ਸਨ ਪਹਿਲਾਂ ਤੇ ਚੁੱਪ ਸਨ, ਪਰ ਹੁਣ ਲਾਗੂ ਹੋ ਗਏ, ਉਹ ਵੀ ਪਿੱਛੇ ਲੱਗੇ। ਜਿਹੜੇ ਸਾਕ ਸਹਾਰਾ ਦੇਣ ਵਾਲੇ ਸਨ ਉਹ ਭੱਜ ਗਏ, ਛੱਡ ਗਏ, ਉਨ੍ਹਾਂ ਵਿਚੋਂ ਕੋਈ ਵੀ ਸਹਾਰਾ ਦੇਣ ਵਾਲਾ ਨਹੀਂ ਦਿਸਦਾ। ਸਭੋ ਭੱਜੈ ਆਸਰਾ ਚੂਕੈ ਸਭ ਅਸਰਾਓ। ਉਸ ਬੰਦੇ ਦੇ ਆਮ ਆਸਰੇ ਤੇ ਖਾਸ ਆਸਰੇ ਦੋਵੇਂ ਚਲੇ ਗਏ, ਸੰਸਾਰਕ ਆਸਰੇ ਵੀ ਗਏ ਤੇ ਨੇੜਲਿਆਂ ਨੇ ਵੀ ਜਵਾਬ ਦੇ ਦਿੱਤਾ ਹੈ। ਸਾਹਿਬ ਕਹਿੰਦੇ, ਚਿੱਤ ਆਵੈ ਉਸ ਪਾਰ ਬ੍ਰਹਮ ਲਗੈ ਨ ਤੱਤੀ ਵਾਉ। ਇਸ ਹਾਲਤ ਵਿਚ ਜੇ ਕਿਤੇ ਗੁਰੂ ਕਰੇ ਕਿਰਪਾ ਤੇ ਉਹ ਸਰੀਰ ਬਾਣੀ ਨਾਲ ਜੁੜ ਜਾਏ, ਨਾਮ ਨਾਲ ਜੁੜ ਜਾਏ, ਗੁਰੂ ਚਰਨਾਂ ਦੇ ਨਾਲ ਜੁੜ ਜਾਏ ਤੇ ਉਸ ਦੇ ਚਿੱਤ ਵਿਚ ਪਰਮਾਤਮਾ ਦੀ ਯਾਦ ਆ ਜਾਏ। ਕਹਿਣ ਲੱਗੇ, ਇਸ ਹਾਲਾਤ ਦੇ ਬਾਵਜੂਦ ਉਹਨੂੰ ਤੱਤੀ ਵਾਹ ਵੀ ਨਹੀਂ ਪੋ ਸਕਦੀ, ਉਹਦੇ ਤੇ ਇਹ ਦੁੱਖ ਪ੍ਰਭਾਵ ਵੀ ਨਹੀਂ ਪਾ ਸਕਦੇ। ਸਾਹਿਬ ਨੇ ਤਾਣਿਆਂ ਕਾ ਤਾਣ, ਕਿਉਂਕਿ ਜਿਹੜਾ ਸਾਹਿਬ ਵਾਹਿਗੁਰੂ ਹੈ ਨਾ, ਇਹ ਚੀਜ਼ਾਂ ਕੀ ਕਰਦੀਆਂ ਨੇ, ਬੰਦੇ ਦਾ ਹੰਕਾਰ ਤੋੜ ਦਿੰਦੀਆਂ ਨੇ, ਨਿਤਾਣਾ ਕਰ ਦਿੰਦੀਆਂ ਨੇ, ਅੰਦਰ ਤਾਣ ਹੰਕਾਰ ਦਾ ਖਤਮ ਕਰ ਦਿੰਦੀਆਂ ਨੇ ਬੰਦੇ ਨੂੰ। ਹਉਮੈ ਜਿਹੜੀ ਸਾਡੀ, ਸਿਆਣੇ ਕਹਿੰਦੇ ਨੇ ਜਿੰਨਾ ਚ ਰੁਕਾਵਟ ਨਾ ਪਵੇ ਹਉਮੈ ਨਹੀਂ ਟੁੱਟਦੀ ਬੰਦੇ ਦੀ, ਰੁਕਾਵਟਾਂ ਉਹਦੀ ਹਉਮੈ ਤੋੜਨ ਲਈ ਆਉਂਦੀਆਂ ਨੇ। ਪਰ ਉਹ ਜਦੋਂ ਨਿਮਾਣਾ ਤੇ ਨਿਤਾਣਾ ਹੋ ਗਿਆ, ਵਾਹਿਗੁਰੂ ਉਹਦੀ ਬਾਂਹ ਫੜਨ ਵਾਸਤੇ ਆ ਜਾਂਦਾ ਹੈ। ਕਹਿੰਦੇ ਆਏ ਨਾ ਜਾਈ ਥਿਰ ਸਦਾ ਗੁਰ ਸਭ ਦੀ ਸੱਚ ਜਾਣ। ਉਹ ਵਾਹਿਗੁਰੂ ਜਿਹੜਾ ਨਾ ਆਉਂਦਾ ਤੇ ਨਾ ਜਾਂਦਾ, ਉਹ ਸਦਾ ਕਾਇਮ ਇੱਥੇ ਵੀ ਤੇ ਉੱਥੇ ਗੁਰੂ ਕੇ ਸ਼ਬਦ ਦੇ ਰਾਹੀਂ ਇਸ ਗਿਆਨ ਨੂੰ ਸੱਚਾ ਕਰਕੇ ਮਨ ਰਹਾਉ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ। ਕੋਈ ਮਨੁੱਖ ਇੰਨਾ ਦੁਬਲਾ ਕਮਜ਼ੋਰ ਬੜਾ ਹੈ, ਨੰਗਾ ਨੰਗ ਹੈ ਬਿਲਕੁਲ, ਭੁੱਖ ਪਈ ਹੋਈ ਵਿਚਾਰੇ ਕੋਲ, ਕੋਈ ਮਾਇਆ ਨਹੀਂ, ਕੋਈ ਸਾਧਨ ਨਹੀਂ, ਰੋਟੀ ਤੋਂ ਤੰਗ ਏ, ਕੰਮ ਨਹੀਂ ਚੱਲਦਾ। ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ। ਕੰਮ ਕਰੇ ਭਾਵੇਂ ਨਾ ਕਰੇ, ਪੈਸਾ ਕੋਲ ਰਹਿੰਦਾ ਹੀ ਨਹੀਂ, ਜੇਬ ਵਿਚ ਟਿਕਦਾ ਹੀ ਨਹੀਂ, ਪੈਸਾ ਬਰਕਤ ਨਹੀਂ ਆਉਂਦੀ। ਕਹਿਣ ਲੱਗੇ ਕੁਝ ਵੀ ਕੋਲ ਨਹੀਂ ਤੇ ਨਾ ਹੀ ਕੋਈ ਨਾਲ ਦਾ ਧੀਰ ਦਿੰਦਾ। ਕੋਈ ਇਹ ਵੀ ਨਹੀਂ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਹੋ ਜਾਏਗਾ, ਇਹ ਵੀ ਕਹਿਣ ਵਾਲਾ ਨਾ ਹੋਵੇ। ਸਵਾਰਥ ਸਵਾਹੋ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਨਾ ਸਵਾਰਥ ਪੂਰੇ ਹੁੰਦੇ ਨੇ ਜਿਹੜੇ ਕੰਮ ਸਨ, ਨਾ ਕੋਈ ਮਾਰਗ ਤੇ ਮੰਜ਼ਿਲ ਤੇ ਪਹੁੰਚਦਾ, ਸਵਾਓ ਕਾਮਯਾਬੀ ਨਹੀਂ ਹੁੰਦੀ ਤੇ ਨਾ ਕੋਈ ਕੰਮ ਸਿਰੇ ਚੜਦਾ। ਇਸ ਹਾਲਤ ਦੇ ਅੰਦਰ ਸਾਹਿਬ ਕਹਿਣ ਲੱਗੇ, ਚਿਤ ਆਵੇ ਉਸ ਪਾਰ ਬ੍ਰਹਮ, ਆਨੇ ਚਲ ਹੋਵੇ ਰਾਜ। ਇਸ ਹਾਲਤ ਵਿਚ ਉਹ ਨਾਮ ਜਪੇ ਤੇ ਉਹਦੇ ਚਿੱਤ ਵਿਚ ਸ਼ਬਦ ਟਿਕ ਜਾਏ, ਨਾਮ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਏ, ਪਰਮਾਤਮਾ ਯਾਦ ਆ ਜਾਏ ਪਾਰ ਬ੍ਰਹਮ, ਤੇ ਉਹ ਮਨੁੱਖ ਨੇਚਲ ਰਾਜ ਨੂੰ ਪ੍ਰਾਪਤ ਕਰ ਲੈਂਦਾ, ਭਾਵ ਉੱਚੀ ਅਵਸਥਾ ਵਿਚ ਚਲਾ ਜਾਂਦਾ ਹੈ। ਜਾਂ ਕਹੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ। ਕਹਿੰਦੇ ਦਿਨ ਰਾਤ ਜੇ ਕਿਸੇ ਨੂੰ ਚਿੰਤਾ ਰਹਿੰਦੀ ਹੈ ਤੇ ਸਰੀਰ ਜਿਹੜਾ ਨਾ ਉਹ ਵੀ ਕਹਿੰਦੇ ਰੋਗੀ ਰਹਿੰਦਾ ਹੈ। ਦੇਹ ਵੀ ਰੋਗ ਨਾਲ ਕਦੀ ਕੋਈ ਰੋਗ ਲੱਗ ਗਿਆ, ਕਦੀ ਕੋਈ ਲੱਗ ਗਿਆ, ਬਸ ਕੋਈ ਦਵਾਈ ਨਹੀਂ ਲੱਗਦੀ, ਚਿੰਤਾ ਵਿਆਪਦੀ ਰਹਿੰਦੀ ਹੈ। ਗ੍ਰਿਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਘਰ ਦੇ ਕੁਟੰਬ ਤੇ ਗ੍ਰਿਸਤ ਵਿਚ ਬਲੇਟਿਆ ਪਿਆ ਚੋਵਾਂ ਪਾਸਿਓ, ਕੋਈ ਇਕ ਦਿਨ ਖੁਸ਼ੀ ਆ ਗਈ, ਚਾਰ ਦਿਨ ਫਿਰ ਸੋਗ, ਇਕ ਦਿਨ ਹੱਸ ਖੇਡ ਲਿਆ, ਫਿਰ ਕਲ ਕਲੇਸ਼, ਫਿਰ ਦੁੱਖ, ਇਸ ਤਰ੍ਹਾਂ ਜਿਉਂਦਾ ਹੈ। ਗੌਣ ਕਰੇ ਚਹੁ ਕੁੰਟ ਕਾ, ਘੜੀ ਨਾ ਬੈਸਣ ਸੋਏ। ਨਾ ਪੂਰਾ ਆਰਾਮ ਮਿਲਦਾ, ਰਾਤ ਨੂੰ ਲੇਟ ਸੌਂਦਾ, ਸਵੇਰੇ ਫਿਰ ਟਾਈਮ ਨਾ ਉੱਠ ਕੇ ਜਾਣਾ ਪੈਂਦਾ, ਭੌਂਦਾ ਹੀ ਰਹਿੰਦਾ ਦਿਨ ਰਾਤ, ਕੋਈ ਸਿਰੇ ਨਹੀਂ ਲੱਗਦੀ, ਚੋਵਾਂ ਪਾਸੇ ਭੌਂਦਾ, ਇਕ ਘੜੀ ਆਰਾਮ ਕਰਨ ਨੂੰ ਨਹੀਂ ਮਿਲਦਾ। ਸਾਹਿਬ ਕਹਿੰਦੇ ਇਸ ਹਾਲਤ ਵਿਚ ਜੇ ਗੁਰੂ ਕਿਰਪਾ ਕਰੇ, ਇਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਜੇ ਸਤਿਗੁਰੂ ਕਰਨ ਕਿਰਪਾ, ਉਹਦੇ ਚਿੱਤ ਵਿਚ ਵਸ ਜਾਏ ਨਾਮ ਤੇ ਅਕਾਲ ਪੁਰਖ ਚੇਤੇ ਵਿਚ ਆ ਜਾਏ, ਇਸ ਹਾਲਤ ਵਿਚ ਉਸ ਮਨੁੱਖ ਦਾ ਤਨ ਤੇ ਮਨ ਸੀਤਲ, ਸ਼ਾਂਤ ਤੇ ਆਨੰਦਿਤ ਹੋ ਜਾਂਦੇ ਹਨ। ਕਾਮ ਕ੍ਰੋਧ ਮੋਹੇ ਵਸ ਕੀਆ, ਕਿਰਪਨ ਲੋਭ ਪਿਆਰ। ਕਹਿੰਦੇ ਨੇ ਕਾਮ ਦੇ ਵਿਚ ਵਸ ਵਿਚ ਵਿਚਾਰਾ ਕਾਮ ਵਿਆਪਿਆ ਰਹਿੰਦਾ ਉਹਨੂੰ ਦਿਨ ਰਾਤ, ਕ੍ਰੋਧੀ ਹੋ ਜਾਂਦਾ, ਪਤਾ ਨੀ ਲੱਗਦਾ ਗੁੱਸੇ ਵਿਚ ਕੀ ਬੋਲੀ ਜਾਂਦਾ। ਕਹਿੰਦੇ ਬਾਅਦ ਵਿਚ ਸੋਚਦਾ ਮੈਂ ਨਹੀਂ ਸੀ ਕਹਿਣਾ। ਮੋਹ ਦੇ ਵਸ ਵਿਚ ਆਇਆ ਹੋਇਆ ਤੇ ਕੰਜੂਸ ਵੀ ਬੜਾ, ਕਿਰਪਨ ਲੋਭ ਦੇ ਵਸ ਵਿਚ ਫਸਿਆ ਤੇ ਝੂਠੇ ਪਿਆਰ ਵਾਸ਼ਨਾ ਵਿਚ ਉਹ ਸ਼ਿਕਾਰ ਫਸਿਆ ਹੋਵੇ। ਚਾਰੇ ਕਿਲ ਵਿਖ ਉਹਨ ਆਗ ਕੀਏ, ਹੋਵਾ ਅਸੁਰ ਸੰਘਾਰ। ਕਹਿੰਦੇ ਨੇ ਉਹਨੇ ਚਾਰ ਪਾਪ ਕੀਤੇ, ਚਾਰ ਗਿਣੇ ਨੇ ਇੱਥੇ, ਵਿਦ ਕਿਸੇ ਉੱਚੇ ਬ੍ਰਹਮ ਗਿਆਨੀ ਦਾ ਕਤਲ, ਗਊ ਦਾ ਕਤਲ, ਹੋਰ ਇਸ ਤਰ੍ਹਾਂ ਜਦੋਂ ਚਾਰ ਸ਼ਬਦ ਆਉਂਦੇ ਨਾ ਕਈ ਥਾਵਾਂ ਤੇ ਗਿਣਿਆ ਬਈ ਇਹ ਚਾਰ ਪ੍ਰਕਾਰ ਦੇ ਪਾਪ ਨੇ, ਆਪਣੀ ਜਿਹੜੀ ਬੱਚੀ ਉਹਦੇ ਘਰ ਦਾ ਧਾਨ ਖਾਣਾ ਇਹ ਵੀ ਪਾਪ, ਪਰ ਜਦੋਂ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨਾ ਉਹ ਚਾਰ ਨਹੀਂ ਹੁੰਦੀਆਂ। ਇੱਥੇ ਚਾਰ ਦੇ ਅਰਥ ਚਾਰ ਨਹੀਂ, ਚਾਰ ਦੇ ਅਰਥ ਨੇ ਅਣਗਿਣਤ, ਪਤਾ ਨਹੀਂ ਕਿੰਨੇ ਕੁ। ਜਿਵੇਂ ਮੈਂ ਉਦਾਹਰਨ ਛੋਟੀ ਜਿਹੀ ਦੇ ਕੇ ਅੱਗੇ ਚੱਲਾਂਗਾ, ਜਿਵੇਂ ਤੁਸੀਂ ਬਾਣੀ ਵਿਚ ਪੜ੍ਹਦੇ ਹੋ, ਕਬੀਰ ਜੀ ਕਹਿੰਦੇ ਨੇ ਕਬੀਰ ਨੌਪਤ ਆਪਣੀ, ਦਿਨ ਦਸ ਲਿਹੋ ਬਜਾਏ, ਨਦੀ ਨਾਵ ਸੰਯੋਗ ਜਿਉਂ ਬਹੁਰ ਨਾ ਮਿਲ ਹੈ ਆਏ। ਕਹਿੰਦੇ ਨੇ ਭਾਈ ਦਸ ਦਿਨ ਆਪਣੀ ਨੌਬਤ ਬਜਾ ਲੈ। ਇੱਥੇ ਦਸ ਦਿਨ ਦਾ ਅਰਥ ਦਸ ਦਿਨ ਨਹੀਂ, ਉਨ੍ਹਾਂ ਦਾ ਮਤਲਬ ਜਿੰਨੀ ਤੇਰੀ ਜ਼ਿੰਦਗੀ ਰਹਿੰਦੀ ਹੈ ਨਾ ਉਨ੍ਹਾਂ ਚਿਰ ਚਲਾ ਲੈ ਆਪਣੇ ਚੰਮ ਦੀਆਂ, ਇਹ ਸਦਾ ਨਹੀਂ ਚੱਲਣੀਆਂ। ਇੱਥੇ ਚਾਰ ਦਾ ਮਤਲਬ ਹੈ ਕਿਸੇ ਬੰਦੇ ਨੇ ਅਣਗਿਣਤ ਪਾਪ ਕੀਤੇ ਹੋਣ, ਅਨੇਕ ਹੀ ਪਾਪ ਕੀਤੇ ਹੋਣ, ਅਪਰਾਧ ਤੇ ਬੜਾ ਵੱਡਾ ਅਸੁਰ ਦੈਂਤ ਬਣ ਜਾਏ ਤੇ ਸੰਘਾਰਦਾ ਹੀ ਜਾਏ, ਸੰਘਾਰਦਾ ਹੀ ਜਾਏ, ਮਾਰਦਾ ਹੀ ਜਾਏ ਲੋਕਾਂ ਨੂੰ, ਕਾਤਲ ਹੋਵੇ, ਅਪਰਾਧੀ ਹੋਵੇ, ਪਾਪੀ ਹੋਵੇ। ਕਹਿੰਦੇ ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਨਾ ਕਦੀ ਸਤਪੁਰਸ਼ਾਂ ਦੇ ਕੋਲ ਬੈਠਾ, ਨਾ ਕਦੀ ਗੁਰੂ ਘਰ ਗਿਆ, ਨਾ ਪੋਥੀ ਵਿਚੋਂ ਬਾਣੀ ਸੁਣੀ, ਨਾ ਕੀਰਤਨ ਸੁਣਿਆ, ਨਾ ਚੰਗੇ ਮਨੁੱਖਾਂ ਦੀਆਂ ਗੱਲਾਂ ਸੁਣੀਆਂ, ਕਦੇ ਕਰਨ ਕੰਨਾਂ ਦੇ ਵਿਚ ਕੋਈ ਗੱਲ ਵੀ ਨਹੀਂ ਪਾਈ। ਹੁਣ ਇੰਨੇ ਪਾਪ ਇੰਨਾ ਅਪਰਾਧੀ ਬੰਦਾ ਨਾਮ ਵਿਚ ਕਿੰਨੀ ਕੁ ਸ਼ਕਤੀ ਏ। ਸਾਹਿਬ ਕਹਿੰਦੇ ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਤਰਿਆ। ਗੁਰੂ ਨੇ ਕਿਰਪਾ ਕੀਤੀ, ਉਹ ਗੁਰੂ ਚਰਨਾਂ ਨਾਲ ਜੁੜ ਗਿਆ, ਨਾਮ ਨਾਲ ਜੁੜ ਗਿਆ ਤੇ ਇਕ ਖਿਣ ਵਾਸਤੇ ਉਹਦੇ ਮਨ ਵਿਚ ਨਾਮ ਟਿਕ ਗਿਆ ਤੇ ਤਰ ਗਿਆ, ਇਨ੍ਹਾਂ ਪਾਪਾਂ ਤੋਂ ਉੱਚਾ ਉੱਠ ਗਿਆ ਹੈ। ਇੱਥੇ ਤੇ ਚਾਰ ਤਰ੍ਹਾਂ ਦੇ ਉਨ੍ਹਾਂ ਲੋਕਾਂ ਦਾ ਵਰਣਨ ਏ ਜਿਹੜੇ ਬਿਲਕੁਲ ਡਿੱਗੇ ਪਏ ਨੇ ਤੇ ਨਾਮ ਚਿੱਤ ਆ ਗਿਆ ਤੇ ਉੱਚੇ ਹੋ ਗਏ। ਹੁਣ ਉੱਚੇ ਲੋਕਾਂ ਦਾ ਜ਼ਿਕਰ ਕਰਦੇ ਨੇ ਤੇ ਨਾਮ ਚਿੱਤ ਨਹੀਂ ਆਇਆ ਤੇ ਡੁੱਬ ਗਏ। ਅਗਲੇ ਪੰਜਵੇਂ ਬੰਦ ਵਿਚ ਕਹਿੰਦੇ ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਕਿਸੇ ਬੰਦੇ ਨੇ ਕਿੰਨੀ ਮਿਹਨਤ ਕੀਤੀ, ਕਿੱਡਾ ਵੱਡਾ ਵਿਦਵਾਨ ਹੋਵੇ, ਉਹਨੇ 6 ਸ਼ਾਸਤਰ 27 ਸਿਮਰਤੀਆਂ 4 ਵੇਦ ਮੁਖਾਗਰ ਮੁਖਾਗਰ ਦਾ ਅਰਥ ਹੈ ਮੂੰਹ ਜ਼ਬਾਨੀ ਯਾਦ ਕਰਨੇ, ਕੰਠ ਕਰ ਲੈਣੇ, ਵਿਚਰੇ ਤੇ ਫਿਰ ਉਹਨੂੰ ਵਿਚਾਰ ਵੀ ਸਕਦਾ ਹੋਵੇ ਤੇ ਬੋਲ ਵੀ ਸਕਦਾ ਹੋਵੇ। ਤਪੇ ਤਪੀ ਸਰ ਜੋਗੀਆ ਤੀਰਥ ਗਵਨ ਕਰੇ। ਤਪਾ ਬਣ ਜਾਏ, ਤਪੀਸਰ ਹੋ ਗਿਆ, ਯੋਗੀ ਬਣ ਗਿਆ, ਸਮਾਧੀਆਂ ਲਾਗ ਲਈਆਂ, ਦਸਵੇਂ ਦੁਆਰੇ ਖੁੱਲ ਗਏ, 6 ਚੱਕਰ ਖੁੱਲ ਗਏ, ਕੁੰਡਲਨੀ ਸਾਧ ਲਈ, ਸਾਰੇ ਤੀਰਥ ਨਹਾ ਮਾਰੇ, ਕਈ ਤੀਰਥਾਂ ਤੇ ਨਹਾ ਨਹਾ ਕੇ ਵਾਪਸ ਆ ਗਿਆ। ਖੱਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾ ਆਏ। 6 ਕਰਮਾਂ ਤੋਂ ਵੀ ਦੁੱਗਣੇ ਪਤਾ ਨੀ ਕਿੰਨੇ ਕੁ ਕਰਮ ਕਰਦਾ ਹੈ, ਕਈ ਪ੍ਰਕਾਰ ਦੀ ਪੂਜਾ ਆਦਿਕ ਕਰਦਾ ਹੈ। ਕਹਿੰਦੇ ਇਹ ਸਭ ਕੁਝ, ਇਹ ਸਾਰੇ ਚੰਗੇ ਕੰਮ ਹੋਏ, ਇਹ ਸਾਰੇ ਉੱਤਮ ਕੰਮ ਗਿਣੇ ਗਏ ਨੇ, ਪਰ ਇਨ੍ਹਾਂ ਦੇ ਹੁੰਦਿਆਂ ਵੀ ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰ ਕੇ ਜਾਏ। ਸਾਹਿਬ ਜੀ ਕਹਿਣ ਲੱਗੇ ਇਨ੍ਹਾਂ ਸਾਰੇ ਗਿਆਨ ਦੇ ਹੋਣ ਦੇ ਬਾਵਜੂਦ ਵਾਹਿਗੁਰੂ ਦਾ ਪਿਆਰ ਨਾਮ ਨਹੀਂ ਅੰਦਰ ਟਿਕਿਆ ਤਾਂ ਕਹਿੰਦੇ ਸਮਝ ਲੋ ਨਰਕ ਵਿਚ ਡਿੱਗ ਪਿਆ ਇਹ ਮਨੁੱਖ। ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਬਿਸਥਾਰ। ਕਹਿੰਦੇ ਕਈਆਂ ਕੋਲ ਜਾਇਦਾਦ ਇੰਨੀ ਏ, ਰਾਜ ਮਿਲਕ ਬੜਾ ਹੈ, ਸਾਜੋ ਸਮਾਨ, ਸਰਦਾਰੀਆਂ, ਰਸ ਨਸ਼ੇ ਪੀਂਦੇ ਨੇ ਦਿਨ ਰਾਤ ਤੇ ਬੜਾ ਵਿਸਤਾਰ ਕਰਦੇ ਨੇ। ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ। ਬੜੇ ਸੋਹਣੇ ਬਾਹਰ ਕੋਠੀ ਦੇ ਬਾਗ ਬਗੀਚੇ ਲੱਗੇ ਹੋਏ ਨੇ, ਹੁਕਮ ਚੱਲਦਾ, ਨੌਕਰ ਚਾਕਰ ਪਤਾ ਨੀ ਕਿੰਨੇ ਕੁਨੇ ਤੇ ਹੰਕਾਰੀ ਹੋ ਕੇ ਉਨ੍ਹਾਂ ਨੂੰ ਬੜਾ ਗਲਤ ਮਲਤ ਵੀ ਬੋਲ ਦਿੰਦਾ। ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ। ਕਈ ਪ੍ਰਕਾਰ ਦੇ ਨਾਚ ਰੰਗ ਤੇ ਬਹੁ ਤਰ੍ਹਾਂ ਦੇ ਇਨ੍ਹਾਂ ਦੀਆਂ ਚਾਵਾਂ ਦੇ ਵਿਚ ਦਿਨ ਰਾਤ ਉਹ ਲੱਗਾ ਹੋਇਆ, ਫਸਿਆ ਹੋਇਆ। ਸੱਚੇ ਪਾਤਸ਼ਾਹ ਕਹਿੰਦੇ ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੋਣ ਗਿਆ। ਕਹਿੰਦੇ ਉਹਨੂੰ ਨਾਮ ਭੁੱਲ ਗਿਆ ਤੇ ਕਹਿੰਦੇ ਹੁਣ ਜਿਉਂਦਾ ਹੀ ਸੱਪ ਏ ਤੇ ਜਦੋਂ ਮਰ ਗਿਆ ਫਿਰ ਤੇ ਬਣਨਾ ਹੀ, ਹੋਰ ਕਿਹੜਾ ਉੱਥੇ ਜਾ ਕੇ ਅੱਗੇ ਉਹਨੂੰ ਬੜਾ ਸਵਾਗਤ ਮਿਲਣਾ, ਕਿਉਂਕਿ ਮਿੱਟੀ ਵਿਚ ਮਿੱਟੀ ਹੋ ਗਿਆ ਤੇ ਚੱਜ ਦਾ ਕੰਮ ਨਹੀਂ ਕੀਤਾ, ਸੱਪ ਦੀ ਜੂਣ ਵਿਚ ਪੈ ਗਿਆ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਬਹੁਤ ਤਨਹਾੜ ਅਚਾਰਵੰਤ ਸੋਭਾ ਨਿਰਮਲ ਰੀਤ। ਇਹ ਜਿਹੜੇ ਸ਼ਬਦ ਨੇ ਨਾ ਇਕ ਵਾਰੀ ਪੈਰਾਂ ਥੱਲੇ ਮਿੱਟੀ ਕੱਢ ਦਿੰਦੇ, ਕਿਉਂਕਿ ਉੱਚਾ ਆਚਾਰ ਜਿਹੜਾ ਨਾ ਕਰੈਕਟਰ, ਇਹ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਵੀ ਸਿੱਖਾ ਤੇਰਾ ਆਚਾਰ ਕਰੈਕਟਰ ਜਿਹੜਾ ਨਾ ਉੱਚਾ ਹੋਣਾ ਚਾਹੀਦਾ, ਜੀਵਨ ਉੱਚਾ ਹੋਣਾ ਚਾਹੀਦਾ, ਗੁਣ ਉੱਚੇ ਹੋਣੇ ਚਾਹੀਦੇ ਨੇ, ਤੇਰੀ ਦ੍ਰਿਸ਼ਟੀ ਸਾਫ਼ ਹੋਣੀ ਚਾਹੀਦੀ ਏ, ਤੇਰਾ ਲੈਣ ਦੇਣ ਠੀਕ ਹੋਣਾ ਚਾਹੀਦਾ, ਤੂੰ ਕਿਸੇ ਦਾ ਹੱਕ ਨਾ ਮਾਰੇ। ਪਰ ਇੱਥੇ ਸਾਹਿਬ ਨੇ ਕਹਿ ਦਿੱਤਾ ਕਿਸੇ ਬੰਦੇ ਦਾ ਆਚਾਰ ਵੀ ਉੱਚਾ ਹੋਵੇ, ਰਹਿਤ ਬਹਿਤ ਵੀ ਉੱਚੀ ਹੋਵੇ, ਆਚਰਨ ਉੱਚਾ ਹੋਵੇ, ਨਾਮ ਉਹਦੀ ਜ਼ਿੰਦਗੀ ਵਿਚ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਵੀ ਆਪਣੇ ਤੋਂ ਪਾਸੇ ਕਰ ਦਿੱਤਾ, ਕਹਿੰਦੇ ਤੂੰ ਪੂਰਾ ਮਨੁੱਖ ਨਹੀਂ। ਇਹ ਜਿਹੜੀ ਪੰਕਤੀ ਹੈ ਨਾ, ਇਹ ਸਾਡੇ ਉਨ੍ਹਾਂ ਲੋਕਾਂ ਦਾ ਭਰਮ ਜਾਲ ਤੋੜਦੀ ਏ ਜਿਹੜੇ ਕਹਿੰਦੇ ਨੇ ਗੁਣੀ ਗੁਰੂ ਹੁੰਦਾ। ਕਈ ਸੱਜਣ ਪਹਿਲਾਂ ਬਾਣੀ ਪੜ੍ਹਦੇ ਰਹੇ, ਇੱਕ ਮੈਨੂੰ ਮਿਲੇ ਕਹਿੰਦੇ ਨਾ ਗੁਰੂ ਨਾਨਕ ਦੇਵ ਗੁਰੂ ਹੁੰਦਾ, ਨਾ ਗੁਰੂ ਗੋਬਿੰਦ ਸਿੰਘ ਕੋਈ ਗੁਰੂ ਹੈ, ਨਾ ਕੋਈ 10 ਪਾਤਸ਼ਾਹੀਆਂ, ਨਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਮੈਂ ਕਿਹਾ ਵੀ ਤੂੰ ਵੀ ਆਪਣਾ ਪੰਥ ਦੱਸਦੇ ਅੱਗੇ ਸਿੱਖਾਂ ਵਿਚ ਰਿਵਾਜ ਪੈ ਗਿਆ ਜਿਹੜਾ ਉਠਦਾ ਉਹ ਆਪਣੀ ਨਵੀਂ ਵਿਚਾਰ ਹੀ ਦਿੰਦਾ ਤੂੰ ਦੱਸ ਹੁਣ ਕੀ ਕਹਿਣਾ ਕਹਿੰਦੇ ਜੀ ਗੁਣ ਗੁਰੂ ਹੁੰਦੇ ਨੇ ਗੁਣ ਗੁਣ ਦਾ ਮਤਲਬ ਸੱਚ ਬੋਲਣਾ ਕਿਸੇ ਦਾ ਹੱਕ ਨਾ ਖਾਣਾ ਆਪਣੀ ਧਰਮ ਦੀ ਕਿਰਤ ਕਰਨੀ ਮਾੜਾ ਕੰਮ ਨਾ ਕਰਨਾ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਆਚਾਰਵੰਤ ਇਹ ਕਹਿੰਦੇ ਆਹ ਹੀ ਗੁਰੂ ਹੁੰਦਾ ਹੈ ਤੇ ਜੇ ਮੈਂ ਪੁੱਛਿਆ ਮੈਂ ਕਿਹਾ ਵੀ ਤੈਨੂੰ ਕਿੱਥੋਂ ਪਤਾ ਲੱਗਾ ਵੀ ਉੱਚੇ ਗੁਣ ਜਿਹੜੇ ਨੇ ਇਹ ਗੁਰੂ ਹੁੰਦੇ ਨੇ ਸਿੱਧਾ ਹੀ ਤੂੰ ਮਾਂ ਦੇ ਪੇਟ ਵਿਚੋਂ ਜੰਮਦੇ ਗਿਆਨੀ ਬਣ ਗਿਆ ਜਾਂ ਕਿਸੇ ਥਾਂ ਤੋਂ ਪੜਿਆ ਸੁਣਿਆ ਹੋਵੇਗਾ ਕਹਿੰਦੇ ਨੇ ਪਹਿਲਾਂ ਤੇ ਅਸੀਂ ਵੀ ਕੀਰਤਨ ਸੁਣਦੇ ਰਹੇ ਹਾਂ ਪਹਿਲਾਂ ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਸਾਂ ਤੇ ਮੈਂ ਕਿਹਾ ਦਾ ਮਤਲਬ ਤੂੰ ਹੁਣ ਅਕਿਰਤ ਕਾਣ ਹੋ ਗਿਆ ਗੁਰੂ ਗ੍ਰੰਥ ਸਾਹਿਬ ਨੇ ਦੱਸ ਦਿੱਤਾ ਵੀ ਗੁਣ ਰੱਖ ਜੀਵਨ ਵਿਚ ਤੇ ਤੂੰ ਕਿਹਾ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਹੁੰਦਾ ਹੀ ਨੇ ਜਿਹੜਾ ਬੰਦਾ ਗੁਰੂ ਤੋਂ ਮੁਕਰ ਗਿਆ ਉਹ ਹੋਰ ਕਿਹਦਾ ਸਕਾ ਹੋਵੇਗਾ ਇਸ ਕਰਕੇ ਉੱਚਾ ਆਚਰਨ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਨਾਮ ਜਪ ਤੇ ਉੱਚਾ ਆਚਰਨ ਕਰ ਉੱਚਾ ਆਚਰਨ ਉੱਚਾ ਗੁਣ ਵਾਲਾ ਜੀਵਨ ਅਮਲੀ ਜੀਵਨ ਧਰਤੀ ਹੈ ਪਰ ਇਹ ਨਾ ਭੁੱਲ ਜੀ ਗੁਰੂ ਕੇ ਸਿੱਖਾ ਨਾਮ ਬੀਜ ਹੈ ਜੇ ਨਾਮ ਨਹੀਂ ਜਪਣਾ ਤੇ ਕੱਲੀ ਅਮਲਾਂ ਵਾਲੀ ਧਰਤੀ ਚੁੱਕ ਕੇ ਤੁਰਿਆ ਫਿਰੀ ਉਹਨੇ ਤੈਨੂੰ ਠੰਡ ਨਹੀਂ ਪਾਉਣੀ ਇਸ ਕਰਕੇ ਕਹਿੰਦੇ ਬਹੁਤ ਤਨਹਾੜ ਬੜਾ ਅਮੀਰ ਆਚਾਰਵੰਤ ਉੱਚੇ ਗੁਣ ਨੇ ਕਰੈਕਟਰ ਵਾਲਾ ਪਿੰਡ ਵਿਚ ਬੜੀ ਵਡਿਆਈ ਏ ਸੱਚ ਬੜਾ ਬੋਲਦਾ ਪੰਚਾਇਤੀ ਬੜਾ ਤਗੜਾ ਸ਼ੋਭਾ ਬੜੀ ਸ਼ੋਭਾ ਆਉਂਦੀ ਏ ਨਿਰਮਲ ਰੀਤ ਰੀਤਾਂ ਚੰਗੀਆਂ ਕਰਦਾ ਨਸ਼ੇ ਨਹੀਂ ਖਾਂਦਾ ਸਭ ਕੁਝ ਚੰਗਾ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ ਮਾਤਾ ਪਿਤਾ ਦੀ ਸੇਵਾ ਵੀ ਬੜੀ ਕਰਦਾ ਪੁੱਤਰਾਂ ਨੂੰ ਬੜੀ ਚੰਗੀ ਸਿੱਖਿਆ ਦਿੱਤੀ ਏ ਭਰਾਵਾਂ ਦਾ ਹੱਕ ਨਹੀਂ ਖਾਂਦਾ ਉਨ੍ਹਾਂ ਦੀ ਸਹਾਇਤਾ ਕਰ ਦਿੰਦਾ ਤੇ ਜਿਹੜੇ ਸੱਜਣ ਮਿੱਤਰ ਨੇ ਨਾ ਉਨ੍ਹਾਂ ਨਾਲ ਵੀ ਚੰਗਾ ਵਰਤਦਾ ਚੰਗੀ ਪ੍ਰੀਤ ਨਿਭਾਉਂਦਾ ਲਸ਼ਕਰ ਤਰਕਸ ਬੰਦ ਬੰਦ ਜੀਓ ਜੀਓ ਸਗਲੀ ਕੀਤ ਤੇ ਕੋਲ ਸਿਪਾਹੀ ਵੀ ਬੜੇ ਰੱਖੇ ਨੇ ਡਾਂਗਾਂ ਵਾਲੇ ਲਸ਼ਕਰ ਵੀ ਹੈ ਤਰਕਸ਼ ਕਹਿੰਦੇ ਨੇ ਤੀਰ ਕਮਾਣ ਦਾ ਪੱਥਾ ਬੜੇ ਸੋਹਣੇ ਪੱਥੇ ਯਾਨੀ ਕਿ ਸ਼ਸਤਰ ਵੀ ਬੜੇ ਨੇ ਬੰਦ ਤਸ਼ਕਰ ਬੰਦ ਰੱਖਿਆ ਬੰਦ ਤੇ ਇਹ ਸਾਰੀਆਂ ਚੀਜ਼ਾਂ ਬੰਦ ਯਾਨੀ ਕਿ ਬੰਦਿਸ਼ ਵਿਚ ਉਹਦੇ ਕੋਲ ਨੇ ਤੇ ਜੀਓ ਜੀਓ ਸਗਲੀ ਕੀਤ ਜਿੰਨੇ ਲੋਕ ਨੇ ਕਹਿੰਦੇ ਆਓ ਜੀ ਤੁਸੀਂ ਬੜੇ ਚੰਗੇ ਉਹ ਸਾਰੇ ਇਸ ਤਰ੍ਹਾਂ ਕਹਿੰਦੇ ਇੰਨੇ ਗੁਣ ਹੁੰਦਿਆਂ ਬੜਾ ਅਮੀਰ ਉੱਚੇ ਆਚਰਨ ਵਾਲਾ ਨਿਰਮਲ ਰੀਤ ਕੰਮ ਚੰਗੇ ਕਰਦਾ ਮਾਤਾ ਪਿਤਾ ਦੀ ਸੇਵਾ ਪੁੱਤਰਾਂ ਨੂੰ ਪਾਲਿਆ ਪੜਾਇਆ ਭਰਾਵਾਂ ਦੀ ਸਹਾਇਤਾ ਕੀਤੀ ਮਿੱਤਰਾਂ ਨੂੰ ਧੋਖਾ ਨਹੀਂ ਦਿੱਤਾ ਸ਼ਸਤਰ ਕੋਲ ਨੇ ਬੜੀ ਵਡਿਆਈ ਏ ਪਿੰਡ ਵਿਚ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਚਿਤ ਨਾ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ ਕਹਿੰਦੇ ਇੰਨੇ ਚੰਗੇ ਗੁਣ ਹੁੰਦਿਆਂ ਵੀ ਜੇ ਤੇਰੇ ਅੰਦਰ ਰੱਬ ਦੀ ਯਾਦ ਨਾ ਆਈ ਤੂੰ ਨਾਮ ਨਾ ਜਪਿਆ ਤੂੰ ਨਿਤ ਨੇਮ ਨਾ ਕੀਤਾ ਤਾਂ ਇੰਜ ਸਮਝ ਲੈ ਵੀ ਰੱਬ ਨੇ ਤੈਨੂੰ ਰਸਾਤਲ ਰੇਗਿਸਤਾਨ ਵਿਚ ਸਿੱਟ ਦੇਣਾ ਉਥੇ ਵਗਾ ਦੇਣਾ ਜਿੱਥੇ ਕੋਈ ਤੇਰੀ ਪੁਕਾਰ ਨਾ ਸੁਣੇ ਇਹ ਉਨ੍ਹਾਂ ਲੋਕਾਂ ਦਾ ਜਵਾਬ ਏ ਜਿਹੜੇ ਕਹਿੰਦੇ ਸਾਨੂੰ ਕੀ ਲੋੜ ਏ ਬਾਣੀ ਪੜਨ ਦੀ ਸਿਮਰਨ ਦੀ ਅੰਮ੍ਰਿਤ ਛਕਣ ਦੀ ਅਸੀਂ ਤੇ ਬਿਲਕੁਲ ਸੱਚ ਬੋਲਨੇ ਆ ਉੱਚਾ ਜੀਵਨ ਜੀ ਕੀ ਪਿਆ ਗੁਰਦੁਆਰਿਆਂ ਵਿਚ ਐਵੇਂ ਇਹ ਦੀਵਾਨ ਸਜਾਈ ਫਿਰਦੇ ਨੇ ਉਨ੍ਹਾਂ ਦਾ ਇਹਦੇ ਵਿਚ ਜਵਾਬ ਦਿੱਤਾ ਹੈ ਕਿ ਕੰਮ ਸਾਰੇ ਚੰਗੇ ਨੇ ਕਰਨੇ ਚਾਹੀਦੇ ਨੇ ਪਰ ਨਾਮ ਇਕ ਵੱਖਰੀ ਚੀਜ਼ ਏ ਗੁਰੂ ਸਾਹਿਬ ਨੇ ਇੱਥੇ ਡਿਕਲੇਅਰ ਕਰ ਦਿੱਤਾ ਫਿਰ ਕਹਿੰਦੇ ਕਾਇਆ ਰੋਗ ਨਾ ਛਿੱਦਰ ਕਿਛ ਨਾ ਕਿਛ ਕਾੜਾ ਸੋਗ ਕਾਇਆ ਬੜੀ ਸੋਹਣੀ ਏ ਤੰਦਰੁਸਤ ਕੋਈ ਵਿਚ ਸੁਰਾਖ ਨਹੀਂ ਵੀ ਇਕ ਉਂਗਲ ਡਿੰਗੀ ਏ ਅੱਖ ਛੋਟੀ ਏ ਕੋਈ ਨੀ ਬਿਲਕੁਲ ਐਨ ਸੋਹਣਾ ਸੁਨੱਖਾ ਨਾ ਕਦੀ ਉਹਨੂੰ ਚਿੰਤਾ ਵਿਆਪੀ ਏ ਤੇ ਨਾ ਕਦੀ ਸੋਗ ਵਿਆਪਿਆ ਸਾਰੀ ਜ਼ਿੰਦਗੀ ਬੜੀ ਸੁੱਖ ਨਾਲ ਨਿਕਲ ਰਹੀ ਏ ਮਿਰਤ ਨਾ ਆਵੀ ਚਿੱਤ ਤਿਸ ਐਨਿਸ ਭੋਗੈ ਭੋਗ ਮੌਤ ਤੇ ਕਦੀ ਚੇਤੇ ਨਹੀਂ ਨਾ ਆਈ ਕਿਉਂਕਿ ਸਰੀਰ ਹੀ ਇੰਨਾ ਤਕੜਾ ਉਹ ਪਤਾ ਨਹੀਂ ਲੱਗਦਾ ਵੀ ਇਹਨੇ ਮਰਨਾ ਵੀ ਹੈ ਹੁਣ ਕਹਿੰਦੇ ਇਸ ਤਰ੍ਹਾਂ ਰਹਿਣਾ ਇਹ ਸੋਚ ਲੈਂਦਾ ਮੌਤ ਚੇਤੇ ਨਹੀਂ ਆਉਂਦੀ ਦਿਨ ਰਾਤ ਭੋਗਾਂ ਦੇ ਵਿਚ ਭੋਗੀ ਜਾਂਦਾ ਉਥੋਂ ਰਸ ਲਈ ਜਾਂਦਾ ਸੰਸਾਰ ਦੇ ਝੂਠੇ ਰਸਾਂ ਵਿਚ ਫਸਿਆ ਸਭ ਕਿਛ ਕੀਤੋ ਨੇ ਆਪਣਾ ਜੀ ਨਾ ਸੰਕ ਧਰਿਆ ਜਿਹੜੀ ਚੰਗੀ ਚੀਜ਼ ਵਹਿੰਦਾ ਉਹਦੇ ਕੋਲ ਮਾਇਆ ਇੰਨੀ ਏ, ਸਾਰੀ ਆਪਣੀ ਕਰ ਲੈਂਦਾ, ਖਰੀਦ ਲੈਂਦਾ। ਕਦੀ ਮਨ ਵਿਚ ਸ਼ੰਕਾ ਹੀ ਨਹੀਂ ਉਠਿਆ ਵੀ ਇਸ ਦਿਸ ਦੇ ਸੰਸਾਰ ਨੂੰ ਤੋਂ ਬਿਨਾਂ ਹੋਰ ਵੀ ਕਿਸੇ ਚੀਜ਼ ਦੀ ਲੋੜ ਪੈਣੀ ਏ, ਪਰਮਾਤਮਾ ਦੇ ਨਾਮ ਦੀ ਵੀ ਲੋੜ ਪੈਣੀ ਏ। ਇਸ ਹਾਲਤ ਵਿਚ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਭਰਿਆ। ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਹੁੰਦਿਆਂ ਵੀ ਜੇ ਨਾਮ ਚਿੱਤ ਨਹੀਂ ਆਉਂਦਾ ਪਾਰ ਬ੍ਰਹਮ ਵਾਹਿਗੁਰੂ ਦਾ, ਤੇ ਜਮਾਂ ਦੇ ਵਸ ਵਿਚ ਪੈ ਗਿਆ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਬਸ ਸਭ ਤੋਂ ਵੱਡੀ ਪੂੰਜੀ ਕਿਹੜੀ, ਸਭ ਤੋਂ ਵੱਡੀ ਦਾਤ ਕਿਹੜੀ ਏ, ਜਿਹਦੇ ਤੇ ਕਿਰਪਾ ਕਰਦਾ ਉਹਨੂੰ ਗੁਰੂ ਦੀ ਸੰਗਤ ਤੇ ਗੁਰਮੁਖਾਂ ਦੀ ਸੰਗਤ ਬਖਸ਼ਦਾ, ਸਾਧ ਸੰਗਤ ਪ੍ਰਾਪਤ ਹੋ ਜਾਏ। ਜਿਉ ਜਿਉ ਉਹ ਵਧਾਈ ਹੈ ਇਉ ਤਿਉ ਹਰ ਸਿਉ ਰੰਗ। ਜਿਉ ਜਿਉ ਸਤ ਸੰਗਤ ਵਿਚ ਪ੍ਰੇਮ ਵਧੇ, ਨਿਤਨੇਮ ਕਰੇ, ਸਿਮਰਨ ਕਰੇ, ਉਠਦਾ ਬਹਿੰਦਾ ਨਾਮ ਜਪਦਾ ਰਵੇ, ਤੇ ਅੰਦਰਲੀ ਸੋਚ ਚੰਗੀ ਰੱਖੇ, ਨੀਅਤ ਉੱਚੀ ਰੱਖੇ, ਤੇ ਦਿਨਾਂ ਵਿਚ ਜਿਉ ਜਿਉ ਵਧਾਈਏ ਤੇ ਰੱਬ ਦਾ ਰੰਗ ਪਿਆਰ ਦਾ ਚੜਦਾ ਹੀ ਚਲਾ ਜਾਂਦਾ ਹੈ। ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਂ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੇ ਸਤਿਗੁਰੂ ਜੀ ਦਾ ਨਿਯਮ ਏ। ਉਹ ਚੰਗੇ ਤੇ ਮਾੜਿਆਂ ਦਾ ਸਾਰਿਆਂ ਦਾ ਵਿਚਾਰ ਕਰਕੇ ਫਿਰ ਹੰਕਾਰ ਤੋਂ ਬਚਣ ਦੀ ਜਾਚ ਸਿੱਖਦੇ ਨੇ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਚੰਗੀ ਤੇ ਮਾੜੀ ਵਿਚਾਰ ਪੜ੍ਹ ਕੇ ਕੀ ਕਰਨਗੇ, ਮਾੜਿਆਂ ਨਾਲ ਨਫ਼ਰਤ ਕਰਨਗੇ ਤੇ ਆਪਣੇ ਆਪ ਨੂੰ ਚੰਗਾ ਸੋਚ ਲੈਣਗੇ। ਉਹਦੇ ਤੋਂ ਬਚਾਉਣ ਲਈ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਹੁਣ ਸਿੱਖਾ ਇਹ ਸੋਚ ਲੈ ਬੜੀਆਂ ਮਾੜੇ ਚੰਗੇ ਦੀਆਂ ਵਿਚਾਰਾਂ ਪਿੱਛੇ ਆ ਗਈਆਂ ਨੇ। ਦੋਹਾਂ ਸਿਰਿਆਂ ਕਾ ਖਸਮ ਆਪ ਅਵਰ ਨਾ ਦੂਜਾ ਥਾਂ। ਹੇ ਵਾਹਿਗੁਰੂ, ਇਹ ਦੋਵੇਂ ਤਰ੍ਹਾਂ ਦੇ ਤੂੰ ਹੀ ਬਣਾਏ ਨੇ, ਜਿਹੜੇ ਮਾੜੇ ਨੇ ਨਾ ਮੈਂ ਉਨ੍ਹਾਂ ਨਾਲ ਨਫ਼ਰਤ ਕਰਨਾ ਤੇ ਨਾ ਮੈਂ ਆਪ ਚੰਗਾ। ਇਹ ਦਾਤ ਦਿੱਤੀ ਕਹਿੰਦੇ ਹੋਰ ਕੋਈ ਥਾਂ ਨਹੀਂ, ਤੇ ਹਉਮੈ ਵੀ ਆ ਸਕਦੀ ਵਿਆਖਿਆ ਕਰਦਿਆਂ। ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ। ਪੂਰੇ ਸਤਿਗੁਰੂ ਜੀ ਜਦੋਂ ਤਰੁੱਠ ਪੈਣ, ਕਿਰਪਾ ਕਰ ਦੇਣ ਤੇ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਣੀ ਉਚਾਰ ਰਹੇ ਨੇ, ਪੰਜਵੇਂ ਘਰ ਵਿਚ ਗਾਉਣ ਦਾ ਹੁਕਮ ਹੈ। ਜਾਨੋ ਨਹੀਂ ਭਾਵੈ ਕਮਣ ਬਾਤਾ। ਕਹਿੰਦੇ ਹੇ ਵਾਹਿਗੁਰੂ, ਮੈਂ ਤਾਂ ਜਾਣਦਾ ਹੀ ਨਹੀਂ, ਪਤਾ ਨਹੀਂ ਕਿਹੜੀਆਂ ਗੱਲਾਂ ਤੈਨੂੰ ਚੰਗੀਆਂ ਲੱਗਦੀਆਂ ਨੇ। ਬਸ ਆਪਣੇ ਅੰਦਾਜ਼ੇ ਨਾਲ ਜੋ ਕੁਝ ਅਸੀਂ ਕਰਨੇ ਆ ਅਸੀਂ ਸੋਚ ਲੈਂਦੇ ਹਾਂ ਆਹ ਕਰਮ ਵੱਡਾ ਹੈ। ਇਹ ਜਿਹੜਾ ਸ਼ਬਦ ਹੈ ਨਾ, ਇਹ ਸਾਧ ਸੰਗਤ ਜੀ ਸਾਡੇ ਉਸ ਹੰਕਾਰ ਨੂੰ ਚੰਗੀ ਤਰ੍ਹਾਂ ਚੋਟ ਮਾਰਦਾ ਵੀ ਜਿਹੜਾ ਪਾਠ ਮੈਂ ਕਰਨਾ ਉਹ ਹੀ ਵੱਡਾ ਹੈ, ਜਿਵੇਂ ਨਾਮ ਮੈਂ ਜਪਣਾ ਉਹ ਨਾਮ ਚੰਗਾ ਵੱਡਾ ਹੈ, ਜਿਵੇਂ ਸੇਵਾ ਮੈਂ ਕਰਨਾ ਉਹ ਚੰਗੀ ਦੂਜਿਆਂ ਨੂੰ ਤੇ ਆਉਂਦੀ ਹੈ ਨਹੀਂ, ਜਿਵੇਂ ਦੀ ਪੱਗ ਮੈਂ ਬਣਨਾ ਉਵੇਂ ਦਾ ਹੋਰ ਕੋਈ ਸਿੱਖ ਨਹੀਂ, ਗੁਰੂ ਨੂੰ ਤੇ ਆਹ ਹੀ ਪੱਗ ਚੰਗੀ ਲੱਗਦੀ, ਜਿਵੇਂ ਦੇ ਮੈਂ ਕੱਪੜੇ ਪਾਉਂਦਾ ਉਵੇਂ ਦਾ ਹੋਰ ਕੋਈ। ਇਹ ਹੰਕਾਰ ਬਣ ਜਾਂਦਾ, ਉਸ ਹੰਕਾਰ ਨੂੰ ਤੋੜਨ ਲਈ ਇਸ ਸ਼ਬਦ ਵਿਚ ਕਈ ਪ੍ਰਕਾਰ ਦੀ ਭਗਤੀ ਤੇ ਉਨ੍ਹਾਂ ਦੇ ਜਿਹੜੇ ਭਗਤ ਭਗਤੀ ਕਰਦੇ ਨੇ ਉਨ੍ਹਾਂ ਨੂੰ ਹੰਕਾਰ ਤੋਂ ਬਚਾਉਣ ਲਈ ਕਿਹਾ ਵੀ ਸਹੀ ਮਾਰਗ ਲੱਭ, ਕਿਹੜਾ ਮਾਰਗ ਉਹਦਾ ਸਹੀ ਏ, ਤੂੰ ਤੇ ਚੀਜ਼ਾਂ ਵੀ ਗਲਤ ਚੁਣੀਆਂ ਤੇ ਹੰਕਾਰੀ ਵੀ ਬੜਾ ਹੋ ਗਿਆ, ਤੂੰ ਤੇ ਇਥੋਂ ਤੱਕ ਚਲਾ ਗਿਆ ਵੀ ਗੁਰੂ ਗ੍ਰੰਥ ਸਾਹਿਬ ਤੇ ਇਕੋ ਹੀ ਸਾਰੇ ਗੁਰਦੁਆਰਿਆਂ ਵਿਚ, ਪਰ ਇਕ ਗੁਰਦੁਆਰੇ ਵਾਲਾ ਦੂਜੇ ਗੁਰਦੁਆਰੇ ਨੂੰ ਨਹੀਂ ਮੰਨਦਾ, ਉਹ ਕਹਿੰਦਾ ਉਹ ਗੁਰਦੁਆਰਾ ਫਲਾਣੇ ਪ੍ਰਧਾਨ ਦਾ, ਇਹ ਨਹੀਂ ਕਦੀ ਕਹਿੰਦਾ ਵੀ ਚਲੋ ਇਹ ਤਾਂ ਵੱਖਰਾ ਵੱਖਰਾ ਪ੍ਰਬੰਧ ਹੁੰਦਾ ਹੀ ਏ, ਪਰ ਇੰਨੀ ਕਿਹੜੀ ਕੋਈ ਅੰਤ ਆ ਗਿਆ ਬਈ ਇਕ ਗੁਰਦੁਆਰੇ ਵਾਲਾ ਦੂਜੇ ਗੁਰਦੁਆਰੇ ਦੇ ਨਾਲ ਪ੍ਰੋਗਰਾਮ ਰੱਖਣ ਲੱਗ ਪਵੇ, ਇਕ ਨੇ ਸਮਾਗਮ ਰੱਖਿਆ ਦੂਜੇ ਨੂੰ ਪਤਾ ਲੱਗ ਗਿਆ ਉਸੇ ਦਿਨ ਉਹਨੇ ਰੱਖ ਦਿੱਤਾ। ਮੈਂ ਆਪ ਹੀ ਵੇਖਿਆ ਵੱਡੀਆਂ ਵੱਡੀਆਂ ਸਟੇਜਾਂ ਦੇ ਵੱਡੇ ਵੱਡੇ ਪ੍ਰਧਾਨ ਇਹ ਕਰਦੇ ਰਹੇ ਨੇ, ਇਕ ਨੇ ਸਮਾਗਮ ਰੱਖਿਆ ਸੀ ਦੂਜੇ ਰੱਖਦਾ, ਦੂਜੇ ਨੇ ਰੱਖਿਆ ਸੀ ਪਹਿਲੇ ਨੇ ਰੱਖ ਦਿੱਤਾ, ਕਿਉਂ? ਕਿਉਂਕਿ ਜੇ ਇਕੋ ਦਾ ਰਿਹਾ ਤੇ ਸਾਰੀ ਸੰਗਤ ਉਥੇ ਚਲੀ ਜਾਣੀ ਹੈ, ਚਲੋ ਸੰਗਤ ਵੀ ਚਲੀ ਜਾਏ ਕੋਈ ਹਰਜ ਨਹੀਂ, ਸਿਮਰਨ ਹੋਵੇ, ਕੀਰਤਨ ਹੋਵੇ, ਵਿਚਾਰ ਹੋਵੇ, ਇਹ ਮਕਸਦ ਨਹੀਂ ਸੀ, ਮਕਸਦ ਹੋਰ ਸੀ। ਜੇ ਸਮਾਗਮ ਕੱਲਾ ਹੋਇਆ ਸੰਗਤ ਜ਼ਿਆਦਾ ਚਲੀ ਗਈ ਤੇ ਗੋਲਕ ਸਾਰੀ ਭਰੀ ਜਾਣੀ ਉਨ੍ਹਾਂ ਦੀ, ਇਸ ਕਰਕੇ ਅੱਧੀ ਆਪਾਂ ਵੰਡਾ ਲਈਏ ਵਿਚੋਂ ਨਾਲ ਰੱਖ ਦਿੱਤਾ। ਇਹ ਕਿੰਨੇ ਹੰਕਾਰ ਨੇ ਜਿਹੜੇ ਬੰਦੇ ਨੂੰ ਧਰਮ ਦੇ ਅੱਗੇ ਤੁਰਨ ਵਾਲੇ ਨੂੰ ਵਿਆਪਦੇ ਨੇ, ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਕਿਹੜੀ ਗੱਲ ਨੂੰ ਚੰਗਾ ਸਮਝਦਾ ਇਹ ਨਹੀਂ ਸਾਨੂੰ ਪਤਾ ਲੱਗਦਾ, ਜਾਣੋ ਨਹੀਂ, ਅਸੀਂ ਨਹੀਂ ਜਾਣਦੇ, ਸਾਨੂੰ ਪਤਾ ਹੀ ਨਹੀਂ, ਅਗਿਆਨੀ ਹਾਂ। ਭਾਵ ਹੈ ਕਵਣ ਬਾਤਾਂ, ਕਿਹੜੀਆਂ ਗੱਲਾਂ ਉਸ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ ਨੇ। ਫਿਰ ਕਹਿੰਦੇ ਮਨ ਖੋਜ ਮਾਰਗ, ਇਹ ਮਨ ਨੂੰ ਸੰਬੋਧਨ ਕੀਤਾ, ਹੇ ਮੇਰੇ ਮਨ ਤੂੰ ਸਰਾਹ ਨੂੰ ਲੱਭ ਖੋਜ ਰਹਾਓ। ਧਿਆਨੀ ਧਿਆਨ ਲਾਵੇ, ਧਿਆਨ ਲਾਉਣ ਵਾਲੇ ਧਿਆਨ ਲਾਉਂਦੇ ਨੇ ਤੇ ਕਹਿੰਦੇ ਆ ਹੀ ਵੱਡਾ। ਫਿਰ ਕਹਿੰਦੇ ਗਿਆਨੀ ਗਿਆਨ ਕਮਾਵੇ, ਤੇ ਪੜ੍ਹਨ ਵਾਲੇ ਕਹਿੰਦੇ ਪੜ੍ਹਾਈ ਸਭ ਤੋਂ ਵੱਡੀ ਏ। ਪ੍ਰਭ ਕਿਨ ਹੀ ਜਾਤਾ, ਕਹਿੰਦੇ ਪਰ ਇਨ੍ਹਾਂ ਵਿਚੋਂ ਦੱਸੋ ਮੈਨੂੰ ਕਿਸੇ ਨੇ ਪ੍ਰਭ ਵਾਹਿਗੁਰੂ ਨੂੰ ਪਹਿਚਾਣਿਆ ਵੀ ਹੈ, ਇਹ ਕੱਲੇ ਧਿਆਨਾਂ ਗਿਆਨਾਂ ਵਿਚ ਹੀ ਫਸੇ ਹੋਏ ਨੇ। ਫਿਰ ਕਹਿੰਦੇ ਭਗਉਤੀ ਰਹਿਤ ਜੁਗਤਾ, ਭਗਉਤੀ ਇਕ ਫਿਰਕਾ ਹੈ, ਜਿਹੜਾ ਇਕ ਧਰਮ ਦਾ ਨਾਂ ਹੈ ਭਗਉਤੀ, ਕਹਿੰਦੇ ਉਹ ਜੁਗਤ ਵਿਚ ਰਹਿੰਦੇ ਨੇ। ਜੋਗੀ ਕਹਿਤ ਮੁਕਤਾ, ਤੇ ਜੋਗੀ ਕਹਿੰਦੇ ਅਸੀਂ ਮੁਕਤ ਹੋ ਗਏ, ਬਾਕੀ ਸਾਰੇ ਫਸੇ ਪਏ ਨੇ ਮਾਇਆ ਵਿਚ ਸੰਸਾਰ ਵਿਚ। ਤਪਸੀ ਤਪ ਹੈ ਰਾਤਾ, ਤਪੀਸਰ ਧੂਣੇ ਲਾ ਕੇ ਬੈਠੇ ਤੇ ਆਪ ਹੀ ਬਣੇ ਹੁੰਦੇ ਨੇ, ਕਹਿੰਦੇ ਸਾਡੇ ਵਰਗਾ ਕਿਹੜਾ, ਬਾਕੀ ਸਾਰੇ ਪਾਪੀ ਨੇ। ਮੋਨੀ ਮੋਹਨ ਧਾਰੀ, ਚੁੱਪ ਕਰਨ ਵਾਲੇ ਚੁੱਪ ਰਹਿਣ ਦੇ ਮਾਣ ਵਿਚ ਚਲੇ ਗਏ। ਸੰਨਿਆਸੀ ਬ੍ਰਹਮਚਾਰੀ, ਸੰਨਿਆਸ ਦੁਨੀਆਂ ਨੂੰ ਛੱਡ ਕੇ ਬਾਹਰ ਰਹਿਣ ਵਾਲੇ, ਉਹ ਆਪਣੇ ਮਾਣ ਵਿਚ ਸੰਸਾਰੀਆਂ ਨੂੰ ਪਾਪੀ ਕਹਿੰਦੇ ਨੇ, ਤੇ ਬ੍ਰਹਮਚਾਰੀ ਕਹਿੰਦੇ ਨੇ ਜਿਹੜੇ ਭੋਗੀ ਨੇ ਗ੍ਰਿਸਤੀ ਨੇ ਇਹ ਪਾਪੀ ਨੇ। ਉਦਾਸੀ ਉਦਾਸ ਰਾਤਾ, ਉਦਾਸੀ ਜਿਹੜੇ ਨੇ ਉਹ ਉਦਾਸੀਆਂ ਵਿਚ ਹੀ ਰਤੇ ਫਿਰਦੇ ਹਨ। ਭਗਤ ਨਵੇਂ ਪ੍ਰਕਾਰਾਂ, ਇਹ ਨੌ ਪ੍ਰਕਾਰ ਦੇ ਉੱਤੇ ਭਗਤੀ ਹੈ। ਪੰਡਿਤ ਵੇਦ ਪੁਕਾਰਾ, ਵੇਦਾਂ ਵਿਚ ਲਿਖੀ ਹੋਈ ਏ ਤੇ ਪੰਡਤਾਂ ਨੇ ਇਹਨੂੰ ਪੁਕਾਰ ਕੇ ਦੱਸਿਆ। ਗ੍ਰਿਸਤੀ ਗ੍ਰਿਸਤ ਧਰਮਾਤਾ, ਹੁਣ ਇਥੇ ਇਹ ਨਾ ਸੋਚਣਾ ਆਪਾਂ ਗ੍ਰਿਸਤੀ ਆ ਤੇ ਦੂਜਿਆਂ ਨੂੰ ਆਪਾਂ ਕਹਿ ਦੀਏ ਵੀ ਉਹ ਤੇ ਸਾਰੇ ਹੰਕਾਰੀ ਹੋ ਗਏ ਨੇ, ਸਾਡੇ ਕਥਾਵਾਚਕ ਇਹ ਕੰਮ ਕਰਦੇ ਨੇ, ਉਹ ਕਹਿੰਦੇ ਗ੍ਰਿਸਤੀ ਪ੍ਰਵਾਨ ਏ ਬਾਕੀ ਸਾਰੇ ਪਾਪੀ। ਜੇ ਉਹ ਸਾਨੂੰ ਪਾਪੀ ਕਹਿੰਦੇ ਨੇ ਆਪਾਂ ਉਹਨਾਂ ਨੂੰ ਕਹੀ ਜਾਂਦੇ, ਗੁਰੂ ਗ੍ਰੰਥ ਸਾਹਿਬ ਨੂੰ ਤੇ ਪੁੱਛ ਲਈਏ। ਸਾਹਿਬ ਜੀ ਕਹਿੰਦੇ ਨੇ ਗ੍ਰਿਸਤੀ ਵੀ ਹੰਕਾਰ ਵਿਚ ਆ ਗਿਆ, ਉਹ ਕੀ ਕਹਿੰਦਾ, ਉਹ ਕਹਿੰਦਾ ਸਾਰੇ ਵਿਹਲੜ ਨੇ, ਇਹਨਾਂ ਨੂੰ ਕੰਮ ਕੋਈ ਨੇ, ਡੇਰੇ ਬਣਾ ਕੇ ਬਹਿ ਗਏ ਆਸ਼ਰਮ। ਗ੍ਰਿਸਤੀ ਗ੍ਰਿਸਤ ਧਰਮਾਤਾ, ਗ੍ਰਿਸਤ ਨੂੰ ਹੀ ਧਰਮ ਸਮਝ ਲਿਆ, ਉਹਦਾ ਮਾਣ ਕਰ ਲਿਆ। ਫਿਰ ਕਹਿੰਦੇ ਇਕ ਸ਼ਬਦੀ ਬਹੁ ਰੂਪ ਅਵਧੂਤਾ, ਇਕ ਐਸਾ ਫਿਰਕਾ ਜੋਗੀਆਂ ਦਾ ਜਿਹੜਾ ਇਕ ਸ਼ਬਦ ਨੂੰ ਵਾਰ ਵਾਰ ਬੋਲਦਾ, ਇਕ ਸ਼ਬਦੀ ਉਹਨਾਂ ਦਾ ਸ਼ਬਦ, ਉਹ ਕਹਿੰਦੇ ਅਲੱਖ ਅਲੱਖ, ਤੁਸੀਂ ਸੁਣੇ ਹੋਣਗੇ, ਅਲੱਖ ਕਹਿੰਦੇ ਨੇ ਉਹ। ਬਹੁ ਰੂਪ ਕਈ ਤਰ੍ਹਾਂ ਦੇ ਅਵਧੂਤ ਆਦਿਕ ਨੇ, ਉਹ ਆਪਣੇ ਧਰਮ ਨੂੰ ਉੱਚਾ ਕਹਿੰਦੇ ਨੇ। ਕਹਿੰਦੇ ਕਾਪੜੀ ਕੌਤੇ ਜਾਗੂਤਾ, ਕਈ ਜਾਗਦੇ ਰਹਿੰਦੇ ਨੇ ਤੇ ਕਈ ਕੱਪੜੇ ਕਈ ਪ੍ਰਕਾਰ ਦੇ ਪਾਉਂਦੇ ਹਨ। ਇਕ ਤੀਰਥ ਨਾਤਾ, ਤੇ ਕਈ ਤੀਰਥਾਂ ਤੇ ਇਸ਼ਨਾਨ ਨੂੰ ਵੱਡਾ ਸਮਝ ਲੈਂਦੇ ਨੇ। ਨਿਰਾਹਾਰ ਵਰਤੀ ਆ ਪਰਸਾ, ਕਈ ਰੋਟੀ ਨਹੀਂ ਖਾਂਦੇ, ਆਹਾਰ ਨਹੀਂ ਖਾਂਦੇ, ਪੌਣ ਹਾਰੀ ਹੋ ਜਾਂਦੇ ਨੇ ਆ ਪਰਸਾ, ਤੇ ਕਈ ਕਿਸੇ ਦੇ ਨਾਲ ਪਰਸਦੇ ਨਹੀਂ, ਭਾਵ ਗ੍ਰਿਸਤੀ ਨਹੀਂ ਹੁੰਦੇ, ਕਿਸੇ ਇਸਤਰੀ ਆਦਿਕ ਨਾਲ ਪਰਸ ਟੱਚ ਨਹੀਂ ਕਰਦੇ ਹਨ। ਇਕ ਲੂਕ ਨਾ ਦੇਵੈ ਹਿੰਦਰਸਾ, ਇਕ ਲੁਕੀ ਰਹਿੰਦੇ ਨੇ, ਕਹਿੰਦੇ ਅਸੀਂ ਕਿਸੇ ਨੂੰ ਮਿਲਣਾ ਹੀ ਨਹੀਂ, ਕਿਸੇ ਦੇ ਮੱਥੇ ਨਹੀਂ ਲੱਗਣਾ। ਇਕ ਮਨ ਹੀ ਗਿਆਤਾ, ਇਕ ਉਹ ਨੇ ਵਿਚਾਰੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਪਰ ਉਹ ਮਨ ਵਿਚ ਆਪਣੇ ਆਪ ਨੂੰ ਗਿਆਨੀ ਸਮਝ ਪੈਂਦੇ ਨੇ, ਇਕ ਉਹ ਵੀ ਨੇ, ਇਹ ਹੁਣ ਸਾਰੇ ਗਿਣੇ ਨੇ। ਇੱਥੇ ਮੈਂ ਬੇਨਤੀ ਕਰਦਿਆਂ ਮੈਂ ਨਾਲ ਨਾਲ ਇਹ ਬੋਲਿਆ ਵੀ ਇਹ ਹੰਕਾਰ ਵਿਚ ਫਸ ਗਏ ਨੇ, ਜੇ ਤੇ ਹੰਕਾਰ ਵਿਚ ਫਸ ਗਏ ਨੇ ਫਿਰ ਤਾਂ ਇਹ ਸਾਰੇ ਕਰਮ ਨਿਰਾਰਥਕ ਚਲੇ ਗਏ, ਤੇ ਜੇ ਹੰਕਾਰ ਨਹੀਂ ਆਇਆ ਤੇ ਕੁਝ ਕਰਮ ਐਸੇ ਨੇ ਜਿਨ੍ਹਾਂ ਨੂੰ ਗੁਰਮਤ ਮੰਨਦੀ ਕਈਆਂ ਨੂੰ ਵਿਚੋਂ ਨਹੀਂ ਮੰਨਦੀ। ਕਹਿਣ ਲੱਗੇ ਜਿਨ੍ਹੇ ਤੇ ਜਾਣ ਲਿਆ, ਜਿਨ੍ਹੇ ਵਾਹਿਗੁਰੂ ਨੂੰ ਪਹਿਚਾਣ ਲਿਆ ਉਹ ਕਰਮ ਕਰਦਾ ਹੋਇਆ ਇਹ ਉਹਦੇ ਪ੍ਰਵਾਨ ਹੋ ਗਏ, ਪਰ ਵਾਹਿਗੁਰੂ ਨੂੰ ਤੇ ਜਾਣਿਆ ਨਹੀਂ ਪਰ ਬਾਕੀ ਸਾਰੇ ਕੰਮ ਕਰ ਲਏ, ਨਾਮ ਨਾਲ ਤੇ ਜੁੜਿਆ ਨੇ। ਇਹ ਗੁਰੂ ਸਾਹਿਬ ਕਹਿੰਦੇ ਉੱਤੇ ਵਾਲੇ ਜਿੰਨੇ ਗਿਣੇ ਨੇ ਉਹਨਾਂ ਦੇ ਵਿਚ ਧਿਆਨੀ ਗਿਆਨੀ ਭਗਉਤੀ ਜੋਗੀ, ਉਹਨਾਂ ਦੇ ਵਿਚ ਤਪਸਵੀ ਮੌਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਪੰਡਤ ਗ੍ਰਿਸਤੀ, ਇੱਕ ਸ਼ਬਦ ਗਾਉਣ ਵਾਲੇ, ਬੜੇ ਕੱਪੜੇ ਪਾਉਣ ਵਾਲੇ, ਅਵਧੂਤ ਕਾਪੜੀ, ਸਦਾ ਜਾਗਣ ਵਾਲੇ, ਤੀਰਥਾਂ ਤੇ ਨਹਾਉਣ ਵਾਲੇ, ਕੁਝ ਨਾ ਖਾਣ ਵਾਲੇ, ਆਪਣੇ ਅੰਦਰ ਹੀ ਆਪਣੇ ਆਪ ਨੂੰ ਗਿਆਤਾ ਗਿਆਨੀ ਜਾਣਨ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਕਹਿਣ ਲੱਗੇ ਘਾਟ ਨਾ ਕਿਨਹੀਂ ਕਹਾਇਆ ਸਭ ਕਹਿਤੇ ਹੈ ਪਾਇਆ। ਕਹਿੰਦੇ ਜਿਹਨੂੰ ਜਾ ਕੇ ਪੁੱਛੋ ਨਾ, ਕਹਿੰਦੇ ਅਸੀਂ ਪਾਇਆ, ਸਾਨੂੰ ਮਿਲ ਪਿਆ, ਅਸੀਂ ਪਹੁੰਚ ਗਏ ਸਿੱਧੇ ਸੱਚਖੰਡ ਡਾਇਰੈਕਟ। ਕੋਈ ਆਪਣੇ ਆਪ ਨੂੰ ਘੱਟ ਕਹਿੰਦਾ ਹੀ ਨਹੀਂ। ਇਹ ਰੋਗ ਸਾਰੇ ਸੰਸਾਰ ਵਿਚ ਫੈਲਿਆ ਜਿਹਨੂੰ ਪੁੱਛੋ। ਵੈਸੇ ਤੇ ਜਿਹੜੀ ਕੋਈ ਸਾਡੇ ਵਿਚ ਵੀ ਕਿੰਨੀਆਂ ਜਥੇਬੰਦੀਆਂ ਨੇ, ਚਲੋ ਜਥੇਬੰਦੀਆਂ ਹੋਣੀਆਂ ਮਾੜੀਆਂ ਨੇ, ਸ਼ੁਰੂ ਤੋਂ ਰਹੀਆਂ ਨੇ, ਸੰਪਰਦਾਵਾਂ ਆਦਿਕ ਬਣੀਆਂ ਨੇ, ਪਰ ਹੁਣ ਇਕ ਹੋਰ ਬੜਾ ਰਿਵਾਜ ਚੱਲਿਆ। ਉਹ ਜਿਹੜੀ ਜਥੇਬੰਦੀ ਦਾ ਸਿੰਘ ਹੁੰਦਾ ਨਾ, ਸਾਰੀਆਂ ਨੂੰ ਨੀ ਮੈਂ ਕਹਿੰਦਾ, ਕੁਝ ਚੜ੍ਹਦੀ ਕਲਾ ਵਿਚ ਉਹ ਆ ਕੇ ਮਿਲਦੇ ਨੇ, ਕਹਿੰਦੇ ਤੁਸੀਂ ਤੁਹਾਨੂੰ ਪ੍ਰਕਾਸ਼ ਹੋਇਆ, ਕਹਿੰਦੇ ਤੁਹਾਡਾ ਦਸਵਾਂ ਦੁਆਰਾ ਖੁੱਲਿਆ, ਅਨਹਦ ਵੱਜਿਆ ਤੁਹਾਡਾ। ਮੈਂ ਕਿਹਾ ਵੀ ਇਹ ਕਿੱਥੋਂ ਰਿਵਾਜ ਚੱਲਿਆ, ਪਹਿਲੇ ਸਿੱਖ ਤੇ ਨਹੀਂ ਸਨ ਪੁੱਛਦੇ, ਪਹਿਲੇ ਤੇ ਪੁੱਛਦੇ ਸਨ ਵੀ ਨਿਤਨੇਮ ਕਿੰਨਾ ਕੀਤਾ ਜਾਂ ਬਾਣੀ ਦੇ ਅਰਥ ਕੀ ਨੇ, ਅੰਦਰ ਗੁਰੂ ਦਾ ਪਿਆਰ ਕਿੰਨਾ ਕੁ ਵਧਿਆ, ਤੇ ਗੁਪਤ ਅਵਸਥਾਵਾਂ ਨੇ ਭਾਈ ਅੰਦਰ ਅੰਦਰ ਵਰਤੀਆਂ ਗੁਰਸਿੱਖਾਂ ਦੇ, ਤੇ ਤੁਸੀਂ ਕੀ ਕਹਿਣ ਲੱਗ ਪਏ। ਉਹ ਕਹਿੰਦੇ ਜੇ ਤੇ ਤੁਹਾਨੂੰ ਹੋਇਆ, ਇੱਥੋਂ ਤੱਕ ਵੀ ਕਈ ਚਲੇ ਗਏ ਵੀ ਜੇ ਤੁਸੀਂ ਸੰਤ ਬਣੇ ਹੋ ਤੇ ਫਿਰ ਤੁਸੀਂ ਅੰਮ੍ਰਿਤ ਛਕੋ, ਜਿੰਨਾ ਚਿਰ ਸੰਤ ਨਹੀਂ ਬਣੇ ਪਹਿਲਾਂ ਆਓ ਤੁਹਾਨੂੰ ਸੰਤ ਬਣਾਉਂਦੇ ਹਾਂ ਤੇ ਫਿਰ ਤੁਸੀਂ ਅੰਮ੍ਰਿਤ ਛਕੋ। ਮੈਂ ਸੋਚਣਾ ਵੀ ਚਲੋ ਬਾਣੀ ਪੜ੍ਹਨ ਵਾਲੇ ਸਾਰੇ ਚੰਗੇ ਨੇ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜਾ ਬੰਦਾ ਸੰਤ ਹੀ ਬਣ ਗਿਆ ਉਹਨੂੰ ਅੰਮ੍ਰਿਤ ਛਕਣ ਦੀ ਲੋੜ ਕੀ ਰਹੀ। ਪਰ ਇਹ ਨਵੇਂ ਤੋਂ ਨਵਾਂ ਰੋਜ਼ਾ ਜਿਹੜਾ ਗਿਆਨ ਹੈ ਨਾ, ਇਹ ਪਤਾ ਨਹੀਂ ਕਿੱਥੋਂ ਆ ਰਿਹਾ। ਇਹਦਾ ਕਾਰਨ ਇੱਕੋ ਇਹ ਕਿ ਮੈਂ ਆਪਣਾ ਵੱਖਰਾ ਝੰਡਾ ਕੱਢਣਾ, ਜਿਹੜਾ ਗੁਰੂ ਸਾਹਿਬ ਦਸ ਪਾਤਸ਼ਾਹ ਨੇ ਦਿੱਤਾ ਸੀ ਮਾਰਗ ਸਾਹਿਬ ਦਾ, ਉਹ ਨਹੀਂ ਠੀਕ, ਇਹ ਸਾਡੇ ਤੇ ਵਰਤਦਾ, ਦੂਜੇ ਨੂੰ ਪ੍ਰਭਾਵਿਤ ਕਰਨ ਲਈ। ਕਈ ਇੱਥੇ ਇਸ ਤਰ੍ਹਾਂ ਕਹਿੰਦੇ, ਇੱਕ ਥਾਂ ਤੇ ਗਏ, ਕਹਿੰਦੇ ਤੁਹਾਨੂੰ ਤੇ ਅੰਮ੍ਰਿਤ ਸਾਡੇ ਵਿਚੋਂ ਛਕਣਾ ਪੈਣਾ, ਸਾਡੇ ਤੋਂ ਤੁਸੀਂ ਅੰਮ੍ਰਿਤ ਛਕਿਆ। ਮੈਂ ਕਿਹਾ ਵੀ ਛਕਿਆ ਸਿੱਧਾ ਜਾ, ਜਿਵੇਂ ਦੇ ਛਕਾਉਣ ਵਾਲੇ ਸਨ ਉਵੇਂ ਦੇ ਅਸੀਂ ਛਕਣ ਵਾਲੇ। ਕਹਿੰਦੇ ਛਕਣ ਵਾਲੇ ਬ੍ਰਹਮ ਗਿਆਨੀ ਹੋਣੇ ਚਾਹੀਦੇ ਨੇ। ਵਾਹ ਵਾਹ, ਫਿਰ ਤੇ ਅੰਮ੍ਰਿਤ ਛਕਣਾ ਬੜਾ ਔਖਾ ਹੋ ਜਾਏਗਾ। ਗੁਰੂ ਗੋਬਿੰਦ ਸਿੰਘ ਨੂੰ ਪੁੱਛੋ ਵੀ ਪੰਜ ਪਿਆਰੇ ਸਾਰੇ ਬ੍ਰਹਮ ਗਿਆਨੀ ਚਾਹੀਦੇ ਨੇ, ਉਹ ਕਹਿੰਦੇ ਭਾਈ ਚਾਰ ਬੱਜਰ ਕ੍ਰਹਿਤਾ ਨਾ ਕਰਦੇ ਹੋਣ ਤੇ ਆਮ ਸਿੱਖ ਹੋਣ ਨਿਤਨੇਮੀ, ਜਿੱਥੇ ਉਹ ਹੋਣਗੇ ਉਥੇ ਮੈਂ ਅੰਮ੍ਰਿਤ ਤੁਹਾਨੂੰ ਦਿਆਂਗਾ, ਉਹਨਾਂ ਥੋੜੀ ਦੇਣਾ ਮੈਂ ਵਰਤਾਂਗਾ। ਪਰ ਇਹ ਨਵਾਂ ਨਵਾਂ ਗਿਆਨ ਚੱਲਦਾ, ਕਹਿੰਦੇ ਤੁਸੀਂ ਅੰਮ੍ਰਿਤ ਕਿੱਥੋਂ ਛਕਿਆ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਤੋਂ, ਪੰਜ ਪਿਆਰਿਆਂ ਤੋਂ। ਕਹਿੰਦੇ ਨਹੀਂ, ਅੰਮ੍ਰਿਤ ਤੁਹਾਨੂੰ ਸਾਡੇ ਜਥੇਬੰਦੀ ਤੋਂ ਛਕਣਾ ਪੈਣਾ। ਕਿਉਂ? ਕਹਿੰਦੇ ਹੋਰ ਤੇ ਕਿਸੇ ਤੋਂ ਅੰਮ੍ਰਿਤ ਬਣਦੇ ਹੀ ਨਹੀਂ, ਅਸੀਂ ਬਣਾਉਣ ਲੱਗੇ। ਮੈਂ ਕਿਹਾ ਕਦੋਂ ਦੀ ਚੱਲੀ ਤੁਹਾਡੀ ਜਥੇਬੰਦੀ ਜੀ? ਕਹਿਣ ਲੱਗੇ ਜੀ ਆਹ ਹੀ ਹੋ ਗਿਆ ਕੋਈ 70-80 ਸਾਲ। ਮੈਂ ਕਿਹਾ ਇਹਦਾ ਮਤਲਬ ਪਿਛਲੇ ਸਾਰੇ ਸਿੱਖ ਫਿਰ ਪਰਤ ਕੇ ਜੰਮਣਗੇ ਤੇ ਤੁਹਾਡੇ ਤੋਂ ਅੰਮ੍ਰਿਤ ਛਕਣਗੇ, ਤਾਂ ਉਨ੍ਹਾਂ ਨੇ ਮੁਕਤ ਹੋਣਾ ਹੈ। ਕਿਉਂਕਿ ਪਹਿਲਾਂ ਵੀ ਸਿੱਖ ਹੋਏ ਨੇ ਨਾ, ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ, ਤੇ ਗੁਰੂ ਗੋਬਿੰਦ ਸਿੰਘ ਨੇ ਵੀ ਅੰਮ੍ਰਿਤ ਛਕਿਆ ਨਾ। ਉਦੋਂ ਤੇ ਜਥੇਬੰਦੀ ਹੈ ਨਹੀਂ ਸੀ, ਪੰਜ ਪਿਆਰਿਆਂ ਤੋਂ ਲਿਆ ਸੀ ਨਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਉਦੋਂ ਤੇ ਜਥੇਬੰਦੀ ਕੋਈ ਨਹੀਂ ਸੀ। ਫਿਰ ਤੇ ਇਸ ਹਿਸਾਬ ਨਾਲ ਤੇ ਗੁਰੂ ਗੋਬਿੰਦ ਸਿੰਘ ਨੂੰ ਵੀ ਪਰਤ ਕੇ ਤੁਹਾਡੇ ਤੋਂ ਅੰਮ੍ਰਿਤ ਛਕਣਾ ਪਏਗਾ। ਮਨ ਨਹੀਂ ਕਰਦਾ ਆਪਣੇ ਆਪਣੇ ਸਿੰਘ ਨੇ ਸਾਰੇ ਪਿਆਰ ਵਾਲੇ ਨੇ, ਬਾਣੀ ਪੜੋ, ਨਾਮ ਜਪੋ, ਪੰਥ ਨਾਲ ਮਿਲ ਕੇ ਚੱਲੋ, ਵੱਖਰਾ ਟਕੌਂਸਣਾ ਸ਼ੁਰੂ ਕਰੀਏ। ਅੱਗੇ ਬਹੁਤ ਕੌਮ ਕਮਜ਼ੋਰ ਏ, ਨਵੇਂ ਤੋਂ ਨਵੇਂ ਗਿਆਨ। ਇਸ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਈ ਤੂੰ ਤੁਰਿਆ ਨਾ, ਇਹ ਨਾ ਸਮਝੀ ਵੀ ਤੂੰ ਹੀ ਤੁਰਿਆ, ਉਥੇ ਲਾਈਨ ਲੱਗੀ ਹੋਈ ਏ, ਤੂੰ ਜਾ ਕੇ ਵੇਖ, ਅਜੇ ਤੂੰ ਗਿਆ ਹੀ ਨਹੀਂ। ਜਿੱਦਣ ਗਿਆ ਨਾ ਟੁੱਟ ਜਾਏਗਾ ਹੰਕਾਰ ਤੇਰਾ, ਇਹ ਨਿਸ਼ਾਨੀ ਦੱਸਦੀ ਏ ਜਿਹੜਾ ਤੂੰ ਐਲਾਨ ਕਰਨਾ ਵੀ ਮੈਂ ਸਭ ਤੋਂ ਵੱਡਾ, ਇਹ ਸਭ ਤੋਂ ਵੱਡੀ ਨਿਸ਼ਾਨੀ, ਤੂੰ ਉਸ ਦਰ ਤੇ ਗਿਆ ਨਹੀਂ। ਜਿੱਦਣ ਤੂੰ ਗਿਆ ਉਦਣ ਇਕ ਗੱਲ ਤੇ ਬਾਬਾ ਨਾਨਕ ਜੀ ਪੁਕਾਰ ਕੇ ਕਹਿੰਦੇ ਨੇ, ਉਹ ਕਹਿੰਦੇ ਹੋਰ ਕਿਤੇ ਤੁਧ ਨੂੰ ਗਾਵਣ ਸੇ ਮੈਂ ਚਿਤ ਨਾਵਣ ਨਾਨਕ ਕਿਆ ਵਿਚਾਰੇ। ਕਹਿੰਦੇ ਪਤਾ ਨੀ ਵਾਹਿਗੁਰੂ ਤੈਨੂੰ ਕਿੰਨੇ ਕੁ ਗਾਉਂਦੇ ਨੇ, ਜਰੂਰੀ ਨਹੀਂ ਜਿਵੇਂ ਮੈਂ ਗਾਉਣਾ ਤੇ ਦੂਜੇ ਵੀ ਉਸੇ ਤਰ੍ਹਾਂ ਗਾਉਂਦੇ ਹੋਣਗੇ। ਨਹੀਂ, ਪਤਾ ਨਹੀਂ ਜੇ ਗੁਰੂ ਦਾ ਕਿਸੇ ਸਿੱਖ ਨੂੰ ਕਵੇ, ਗੁਰੂ ਗੋਬਿੰਦ ਸਿੰਘ ਘੋੜਿਆਂ ਦੀ ਸੇਵਾ ਕਰਨ ਵਾਲੇ ਨੂੰ, ਉਹ ਕਹਿੰਦਾ ਮਹਾਰਾਜ ਮੈਨੂੰ ਸੰਥਿਆ ਕਰਾ ਦਿਓ। ਗੁਰੂ ਗੋਬਿੰਦ ਸਿੰਘ ਜੀ ਨੂੰ, ਘੋੜਿਆਂ ਦੀ ਸੇਵਾ ਕਰਦਾ ਸੀ ਆਨੰਦਪੁਰ ਸਾਹਿਬ ਵਿਚ, ਸਿੱਧਾ ਸਾਧਾ ਅਨਪੜ੍ਹ ਬੰਦਾ ਮੈਨੂੰ ਵੀ ਸੰਥਿਆ। ਗੁਰੂ ਸਾਹਿਬ ਨੇ ਪੁੱਛ ਲਿਆ ਪਾਠ ਕਰਨਾ ਸੰਥਿਆ ਹੋਈ? ਕਹਿੰਦੇ ਮਹਾਰਾਜ ਨਹੀਂ, ਮੈਂ ਤੇ ਅਨਪੜ੍ਹ ਜਿਹਾ ਬੰਦਾ। ਕਹਿੰਦੇ ਤੂੰ ਸੰਥਿਆ ਕਰਿਆ ਕਰ। ਤੇ ਸਿੱਖ ਸੀ ਲਾਡ ਵਿਚ ਆ ਕੇ ਨਾ ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ, ਸੱਚੇ ਪਾਤਸ਼ਾਹ ਜੀ ਮੈਂ ਸੰਥਿਆ ਤਾਂ ਕਰਨੀ ਜੇ ਤੁਸੀਂ ਕਰਾਓਗੇ ਮੈਨੂੰ। ਇੰਨੇ ਪਿਆਰ ਗੁਰੂ ਸਾਹਿਬ ਬੜੇ ਖੁਸ਼ ਹੋਏ। ਗੁਰੂ ਸਾਹਿਬ ਕੋਲ ਕਿੱਥੇ ਟਾਈਮ ਹੁੰਦਾ ਸੀ ਤੁਸੀਂ ਵੇਖੋ, ਉਹ ਤੇ ਸਾਈਨ ਹੀ ਕਰਦੇ ਸਨ, ਬਹੁਤੀ ਲਿਖਤਾਂ ਲਿਖਾਰੀ ਤੇ ਹੋਰ ਹੁੰਦੇ ਸਨ, ਆਪ ਲਿਖਾਈ ਜੇ ਬੋਲੀ ਜਾਂਦੇ ਸਨ, ਬੋਲਦੇ ਸਨ ਤੇ ਲਿਖਾਰੀ ਲਿਖ ਲੈਂਦੇ। ਸਿੱਖ ਅੱਗੇ ਖਲੋਗੇ ਕਹਿੰਦੇ ਤੁਸੀਂ ਸੰਥਿਆ ਕਰਾਓਗੇ ਤੇ ਤਾਂ ਮੈਂ ਬਾਣੀ ਪੜ੍ਹਨੀ। ਸਤਿਗੁਰੂ ਹੱਸ ਪਏ, ਕਹਿੰਦੇ ਕੋਈ ਗੱਲ ਨੀ, ਫਿਰ ਵੇਖਾਂਗੇ ਕਿਸੇ ਦਿਨ। ਇੱਕ ਦਿਨ ਘੋੜੇ ਤੇ ਚੜ੍ਹਨ ਲੱਗੇ, ਬਾਹਰ ਚੱਲੇ ਸੀ ਸੈਰ ਕਰਨ ਨੂੰ। ਇਹਦਾ ਨਾਂ ਸੀ ਭਾਈ ਬੇਲਾ, ਅੱਗੇ ਆ ਕੇ ਖਲੋ ਗਿਆ ਘੋੜੇ ਤੇ। ਜਦੋਂ ਚੜ੍ਹਨ ਲੱਗੇ ਨਾ, ਮਹਾਰਾਜ ਨੂੰ ਫਤਿਹ ਬੁਲਾਈ, ਨਮਸਕਾਰ ਕੀਤੀ ਤੇ ਸਤਿਗੁਰੂ ਕਹਿੰਦੇ ਆ ਬੇਲਿਆ ਕਿਵੇਂ? ਕਹਿਣ ਲੱਗੇ ਮਹਾਰਾਜ ਤੁਸੀਂ ਇੱਕ ਦਿਨ ਕਹਿੰਦੇ ਸੀ ਨਾ ਵੀ ਸੰਥਿਆ ਕਰਾਂਗੇ ਤੇ ਹੁਣ ਕਰਾ ਹੀ ਦਿਓ, ਖਲੇ ਖਲੇ ਆਪਾਂ ਕਰ ਹੀ ਲਈਏ। ਗੁਰੂ ਸਾਹਿਬ ਹੋਰ ਖੁਸ਼ ਹੋਏ, ਕਹਿੰਦੇ ਵੇਖੋ ਕਿੱਡਾ ਭੋਲਾ ਸਿੱਖ, ਇਹਨੂੰ ਇਹ ਨੀ ਪਤਾ ਵੀ ਸੰਥਿਆ ਬਹਿ ਕੇ ਹੁੰਦੀ ਕਿ ਘੋੜੇ ਕੋਲ ਖਲੋ ਕੇ ਹੁੰਦੀ। ਕਹਿੰਦੇ ਮਹਾਰਾਜ ਮੇਰੇ ਕੋਲ ਇੰਨਾ ਟਾਈਮ ਨੀ ਲੱਗਦਾ ਬਹਿਣ ਦਾ, ਨਾ ਚੌਂਕੜਾ ਵੱਜਦਾ, ਮੈਂ ਚੌਂਕੜਾ ਕਦੀ ਮਾਰਿਆ ਨੀ, ਬਸ ਆਦਤ ਹੀ ਕੋਈ ਨੀ, ਬਸ ਤੁਰੇ ਫਿਰੀਦਾ ਜਾਂ ਸੇਵਾ ਜਾਂ ਸੌਂਜੀਦਾ, ਸਿੱਧੇ ਪੁੱਠੇ ਚ ਬਹਿ ਜੀਦਾ ਇੱਧਰ ਉੱਧਰ ਦੇ। ਮਹਾਰਾਜ ਬੜੇ ਖੁਸ਼ ਹੋਏ ਕਿਉਂਕਿ ਗੁਰੂ ਸਾਦਗੀ ਨੂੰ ਤੇ ਭੋਲੇਪਨ ਨੂੰ ਬੜਾ ਪਿਆਰ ਕਰਦਾ। ਸਤਿਗੁਰੂ ਨਾਲੇ ਘੋੜੇ ਤੇ ਚੜ ਗਏ ਤੇ ਕਹਿਣ ਲੱਗੇ ਬੇਲਿਆ ਫਿਰ ਕਰਾਵਾਂ ਸੰਥਿਆ? ਕਹਿੰਦੇ ਜੀ ਕਰਾ ਦਿਓ। ਤੇ ਸਤਿਗੁਰੂ ਨੇ ਕਿਹਾ ਵਾਹ ਭਾਈ ਬੇਲਾ, ਨਾ ਕੋਈ ਤੇਰਾ ਵਕਤ ਤੇ ਨਾ ਕੋਈ ਤੇਰਾ ਵੇਲਾ। ਗੁਰੂ ਸਾਹਿਬ ਇੰਨਾ ਕਹਿ ਕੇ ਘੋੜੇ ਤੇ ਚੜ ਗਏ ਤੇ ਬੇਲੇ ਨੇ ਕਿਹਾ ਵੀ ਆ ਹੀ ਬਾਣੀ ਹੈ ਤੇ ਆ ਹੀ ਸੰਥਿਆ। ਉਹ ਜਪਣ ਲੱਗ ਪਿਆ ਵਾਹ ਭਾਈ ਬੇਲਾ, ਨਾ ਕੋਈ ਤੇਰਾ ਵਕਤ ਤੇ ਨਾ ਕੋਈ ਤੇਰਾ ਵੇਲਾ। ਚਾਰ ਦਿਨ ਜਪਿਆ ਤੇ ਰੰਗ ਲੱਗ ਗਿਆ ਤੇ ਜਿਉਂ ਚੌਂਕੜਾ ਲੱਗਾ ਪਰਤ ਕੇ ਉੱਠਦੇ। ਸਿੱਖਾਂ ਨੇ ਜਾ ਕੇ ਕਿਹਾ ਮਹਾਰਾਜ ਤੁਹਾਡਾ ਜਿਹੜਾ ਘੋੜਿਆਂ ਦਾ ਸੇਵਕ ਹੈ ਨਾ, ਉਹਦੇ ਕਿਸੇ ਰੰਗ ਵਿਚ ਰੰਗਿਆ ਹੋਇਆ ਆਪਣਾ ਹੀ ਨਾਂ ਜਪੀ ਜਾਂਦਾ। ਕਹਿੰਦੇ ਆਪਣਾ ਕਿਵੇਂ? ਕਹਿੰਦੇ ਉਹ ਕਹੀ ਜਾਂਦਾ ਵਾਹ ਭਾਈ ਬੇਲਾ ਤੇ ਬੇਲਾ ਆਪ ਹੀ। ਵਾਹ ਭਾਈ ਬੇਲਾ ਕਹਿਣਾ ਗੁਰੂ ਨੂੰ ਸੀ, ਸਤਿਗੁਰੂ ਨੇ ਸੱਦ ਲਿਆ, ਬੇਲੇ ਦੇ ਮੋਢੇ ਤੇ ਹੱਥ ਰੱਖਿਆ, ਜਲਵਾ ਵਿਖਾ ਦਿੱਤਾ ਲੋਕ ਪਰਲੋਕ ਦਾ। ਤੇ ਉਹ ਫਿਰ ਕਹਿੰਦਾ ਵਾਹ ਭਾਈ ਬੇਲਾ, ਨਾ ਕੋਈ ਤੇਰਾ ਵਕਤ ਤੇ ਨਾ ਕੋਈ ਤੇਰਾ ਵੇਲਾ। ਤੇ ਸਿੱਖ ਕਹਿੰਦੇ ਮਹਾਰਾਜ ਇਹਨੂੰ ਗੁਰੂ ਦਾ ਨਾਮ ਨਹੀਂ ਇਹ ਜਪਦਾ, ਇਹ ਤੇ ਆਪਣੇ ਜਪਦਾ। ਤੇ ਸਤਿਗੁਰੂ ਨੇ ਕਿਹਾ ਸਿੱਖੋ ਹੁਣ ਬੇਲਾ ਬੇਲਾ ਨਹੀਂ ਰਿਹਾ, ਮੈਂ ਬੇਲਾ ਬਣ ਗਿਆ ਤੇ ਬੇਲਾ ਮੇਰੇ ਵਿਚ ਟਿਕ ਗਿਆ ਸੀ, ਇੱਕੋ ਹੋ ਗਿਆ। ਬੇਲਾ ਉਹਨੂੰ ਬੇਲਾ ਰਿਹਾ ਹੀ ਨਹੀਂ, ਹੁਣ ਉਹ ਗੁਰੂ ਦਾ ਰੂਪ ਧਾਰ ਗਿਆ। ਤੇ ਉਹਨਾਂ ਨੇ ਪੁੱਛਿਆ ਜੀ ਨਾ ਤੇਰਾ ਕੋਈ ਵਕਤ ਤੇ ਨਾ ਤੇਰਾ ਕੋਈ ਬੇਲਾ, ਇਹ ਕੀ? ਕਹਿਣ ਲੱਗੇ ਨਾ ਰੱਬ ਦਾ ਕੋਈ ਵਕਤ ਏ ਤੇ ਨਾ ਰੱਬ ਦਾ ਕੋਈ ਬੇਲਾ। ਕਦੋਂ ਉਹਨੇ ਸ੍ਰਿਸ਼ਟੀ ਬਣਾਈ ਸੀ ਕਿਸੇ ਨੂੰ ਪਤਾ ਨਹੀਂ, ਕਦੋਂ ਕਿਸੇ ਨੂੰ ਮਿਲਣ ਆ ਜਾਂਦਾ ਉਸ ਟਾਈਮ ਦਾ ਕਿਸੇ ਨੂੰ ਪਤਾ ਨਹੀਂ। ਰੱਬ ਇਸ ਤਰ੍ਹਾਂ ਦਾ ਹੈ ਤੇ ਰੱਬ ਤੇ ਬੇਲੇ ਵਿਚ ਹੁਣ ਕੋਈ ਫਰਕ ਨਹੀਂ ਰਿਹਾ। ਹੁਣ ਇੱਥੇ ਕੀ ਕਹਾਂਗੇ, ਉਹਨੇ ਕਿਹੜੀ ਜੁਗਤ ਵਰਤੀ ਏ ਤੇ ਕਿਹੜਾ ਨਾਮ ਜਪਿਆ? ਨਹੀਂ ਸਾਧ ਸੰਗਤ ਜੀ ਠੀਕ ਏ, ਜਿਹੜੀ ਮਰਿਆਦਾ ਪੰਥ ਦੀ ਉਸ ਅਨੁਸਾਰ ਹੀ ਚੱਲਣਾ ਚਾਹੀਦਾ ਹੈ, ਪਰ ਗੁਰੂ ਦਾ ਕੋਈ ਪਤਾ ਨਹੀਂ ਜੇ ਕਿਹੜੇ ਢੰਗ ਨਾਲ ਸਿੱਖ ਦਾ ਪਾਰ ਉਤਾਰਾ ਕਰਦਾ। ਪਰ ਅਸੀਂ ਹੰਕਾਰ ਵਿਚ ਰਹਿੰਦੇ ਹਾਂ। ਸਾਹਿਬ ਕਹਿੰਦੇ ਘਾਟ ਨਾ ਕਿਨਹੀ ਕਹਾਇਆ, ਕੋਈ ਹੰਕਾਰ ਵਿਚ ਆ ਕੇ ਕਹਿੰਦੇ ਅਸੀਂ ਘੱਟ ਨਹੀਂ ਕਿਸੇ ਤੋਂ, ਸਭ ਕਹਿਤੇ ਹੈ ਪਾਇਆ, ਕਹਿੰਦੇ ਅਸੀਂ ਪਾਲਿਆ ਪਰ ਕੌਣ ਮਿਲਿਆ? ਅੱਗੇ ਕਹਿੰਦੇ ਜਿਸ ਮੇਲੇ ਸੋ ਭਗਤਾ, ਜਿਹਨੂੰ ਆਪ ਮੇਲ ਲੈਂਦਾ ਖਿੱਚ ਕੇ। ਠੀਕ ਏ ਭਗਤੀ ਸਿੱਖ ਕਰੇ, ਨਿਤ ਨੇਮ ਕਰੇ, ਜ਼ਰੂਰ ਕਰੇ, ਪਰ ਮਿਲ ਆਪ ਨਹੀਂ ਸਕਦਾ। ਜਿੱਦਣ ਉਹ ਖਿੱਚਦਾ ਨਾ ਆਪਣੀਆਂ ਪਿਆਰ ਦੀਆਂ ਤੰਦਾਂ ਪਾ ਕੇ, ਉਦਣ ਸਿੱਖ ਮਿਲਦਾ। ਕਹਿੰਦੇ ਸਗਲ ਉਕਤ ਉਪਾਵਾ, ਤਿਆਗੀ ਸ਼ਰਨ ਪਾਵਾ। ਬੜਾ ਪਿਆਰਾ ਲਫ਼ਜ਼ ਏ, ਉਕਤ ਦਾ ਅਰਥ ਆ ਜਿਹੜੇ ਉੱਤੇ ਨੇ, ਉਪਾਵਾ ਆ ਜਿਹੜੇ ਉਪਰਲੇ ਉਪਾਵ ਨੇ ਨਾ ਸਾਰੇ, ਸਗਲ ਦਾ ਅਰਥ ਸਾਰੇ, ਉਕਤ ਸਿਆਣਪਾਂ ਵਾਲੇ ਉਪਾਵ, ਤਿਆਗੀ ਮੈਂ ਤਿਆਗ ਦਿੱਤੇ ਨੇ, ਤੁਸੀਂ ਕਿਹੜਾ ਉਪਾਵ ਕੀਤਾ? ਕਹਿੰਦੇ ਸ਼ਰਨ ਪਾਵਾ, ਮੈਂ ਤੇ ਉਹਦੀ ਸ਼ਰਨ ਵਿਚ ਰਹਿਣਾ, ਉਹਦੇ ਚਰਨਾਂ ਵਿਚ, ਉਹਦੇ ਅੱਗੇ ਅਰਦਾਸ ਹੀ ਕਰੀਦੀ ਏ, ਜਿਹੜਾ ਨਿਤਨੇਮ ਹੁੰਦਾ ਹੋ ਜਾਂਦਾ ਕਿਰਪਾ ਨਾਲ, ਜਿਹੜੀ ਸੇਵਾ ਹੋ ਜਾਂਦੀ ਏ ਉਹਦੀ ਸ਼ਰਨ ਵਿਚ ਡਿੱਗੇ ਰਹਿੰਦਾ ਹੈ। ਨਾਨਕ ਗੁਰ ਚਰਨ ਪਰਾਤਾ, ਪਰਾਤਾ ਦਾ ਅਰਥ ਪਰੋਇਆ ਗਿਆ। ਕਹਿਣ ਲੱਗੇ ਇਸ ਤਰ੍ਹਾਂ ਜਿਹੜਾ ਕਰੇ ਗੁਰੂ ਦੇ ਸਹਾਰੇ ਤੇ ਤੁਰੇ ਉਹ ਗੁਰੂ ਦੇ ਚਰਨਾਂ ਵਿਚ ਪਰੋਇਆ ਜਾਂਦਾ ਹੈ, ਗੁਰੂ ਦੇ ਚਰਨਾਂ ਵਿਚ ਉਹਦੀ ਬਾਣ ਆ ਜਾਂਦੀ ਹੈ। ਕਿਸੇ ਦੀ ਗੁਰੂ ਸਾਹਿਬ ਨੇ ਨਿੰਦਿਆ ਨਹੀਂ ਕੀਤੀ ਇਹ ਕਰਮ ਜਿਹੜੇ ਕਰ ਰਹੇ ਨੇ। ਹਾਂ ਇਕ ਗੱਲ ਜ਼ਰੂਰ ਕਿਹਾ, ਜੇ ਹੰਕਾਰ ਦੇ ਆਸਰੇ ਕਰਦੇ ਹੋ ਤੇ ਕਿਸੇ ਲੇਖੇ ਨਹੀਂ ਪੈਣੇ। ਗੁਰੂ ਦੀ ਸ਼ਰਨ ਵਿਚ ਆ ਕੇ ਗੁਰੂ ਦੇ ਆਸਰੇ ਤੇ ਤੁਰ ਕੇ ਹੀ ਇਹ ਸਾਰਾ ਕੁਝ ਪ੍ਰਵਾਨ ਹੁੰਦਾ ਹੈ। ਅਗਲਾ ਸ਼ਬਦ ਫਿਰ ਅੱਗੇ ਕਰਾਂਗੇ, ਉਦੋਂ ਤੱਕ ਸਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।